प्यारे सोने हो तिस अंग मर चली है त्रिग जीवन संसार ताके पाछे जीवन ਨਾ ਜੰਮਦੇ ਨਾ ਮਰਦੇ ਸਾਧੂ ਨਾ ਜੰਮਦੇ ਸਾਧੂ ਨਾ ਜੰਮਦੇ ਜੰਮਦੇ ਨਾ ਮਰਦੇ ਸਾਧੂ ਨਾ ਜੰਮਦੇ ਨਾ ਮਰਦੇ ਸਾਧੂ ਨਾ ਜੰਮਦੇ ਨਾ ਜੰਮਦੇ ਨਾ ਮਰਦੇ ਸਾਧੂ ਨਾ ਜੰਮਦੇ ਜਨਮ ਮਰਨ ਦੋ ਹੂੰ ਮੈਂ ਨਾਹੀ 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 ਪਰ ਉਪਕਾਰੀ ਆਏ ਸਾਧੂ ਨਾ ਜੰਮਦੇ ਨਾ ਜੰਮਦੇ ਨਾ ਮਰਦੇ ਸਾਧੂ ਨਾ ਜੰਮਦੇ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੇ ਸੇ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹੋ ਬਲ ਜਾਈ ਕੇਸਾਂ ਕਾ ਕਰ ਚਵਰ ਟਲਾਵਾ ਚਰਨ ਤੂੜ ਮੁਖ ਲਾਈ ਪੱਖਾਂ ਫੇਰੀ ਪਾਣੀ ਢੁੰਮ ਹਰ ਜਨ ਕੇ ਪੀਸਣ ਪੀਸ ਕਮਾਵਾਂ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਤਿੰਨ ਜਾਤੇ ਪੱਖਾਂ ਫਿਰੀ ਪਾਣੀ ਟੋਵਾ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਮਨ ਲੋਚਦਾ ਤਰਸ ਦੀਆਂ ਅੱਖੀਆਂ ਤੇਰੇ ਆਂਦਿਦਾਰਿਆਂ ਨੂੰ ਮਨ ਤਰਸ ਦੀਆਂ ਅੱਖੀਆਂ ਤੇ ਆਂਦਿਦਾਰਿਆਂ ਨੂੰ तेरे आने नारे आलो से दिया तेरे आने नारे आलो प्यारे तेरे आनो मेरे प्यारे तेरे आनारे आनो प्यारे जी तेरे आ प्यारे तेरे आने दारे आनो दिया अखियां तेरे आने दारे आनो जिदा तरस दिया अखियां ते आने दारे आनो तो सजन मैंने आंडे ते नैन महंदे तरस दे परम सत्कार योग गुरु प्यारी साध संगत जी ख्याल बाहर जान तो रोकिए चित विरतियां नू करिए एकागर रसना दी पवित्रता दे वास्ते सारे ही उचारण करो जी सतनाम श्री पातशाह जी दी चरण शरण दे विच दूरों नेड़ों चल के आए सारे प्रेमी जन आप जी नूं पता है कि महापुरश संत महाराज सरतवाड़ा साहब वाले ते उन्हां दे जीवन साथी परम पूजय सत्कार योग बीजी दी ए याद दे अंदर भाई चेतन सिंह जी इन्हां दे सपुत्र सरदार हरवंत सिंह सारा परिवार सतगुरां दी चरण शरण च लै के सतगुरां दे ओट आसरे लै के उन्हां सत पुरशां दी याद दे विच ए समागम रख्या है। गुरमुख प्यारे जन आप जी नूं किन्ने समय तो बाणी नाल जोड़ रहे ने गुरबाणी दे अखंड प्रवाह चले हुण सतसंग दे विच आप जी नूं सत पुरशां दी बाबत ਉਹਨਾਂ ਦੇ ਪਰਉਪਕਾਰ ਯਾਦ ਕਰਾ ਰਹੇ ਸਨ। ਦਿਲ ਕਰਦਾ ਸੀ ਕਿ ਇਹਨਾਂ ਦੇ ਸੁਣਦੇ ਜਾਈਏ, ਜਿਸ ਕਿਉਂਕਿ ਸਤਸੰਗ ਹੈ, ਇੱਥੇ ਪਿਆਰ ਹੀ ਪਿਆਰ ਹੈ, ਬਰਾਗ ਆਉਂਦਾ ਹੈ ਐਸੇ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਜਿਨ੍ਹਾਂ ਦੇ ਕਿੰਨੇ ਪਰਉਪਕਾਰ ਹਨ। ਇੱਥੇ ਇੱਕ ਨੌਰ ਅਨਾਜ ਮੰਡੀ ਦੇ ਵਿੱਚ ਸਤਪੁਰਸ਼ਾਂ ਦੇ ਮੁਬਾਰਕ ਚਰਨ ਪੈਂਦੇ, ਪਰਮ ਪੂਜਾ ਸਤਿਕਾਰਯੋਗ ਬੀਜੀ ਵੀ ਆਉਂਦੇ, ਬੜੀਆਂ ਰਹਿਮਤਾਂ ਬਖਸ਼ਿਸ਼ਾਂ ਇਸ ਇਲਾਕੇ ਦੇ ਉੱਪਰ ਕੀਤੀਆਂ। 1993 ਦੇ ਵਿੱਚ ਜਦੋਂ ਹੜ੍ਹ ਆਏ, ਆ ਇਲਾਕਾ ਪਾਣੀ ਦੇ ਵਿੱਚ ਡੁੱਬ ਗਿਆ। ਸਤਪੁਰਸ਼, ਉਹਨਾਂ ਦੇ ਜੀਵਨ ਸਾਥੀ, ਸਾਰੇ ਸਤਸੰਗੀ ਘਰ ਘਰ ਗਏ, ਦੁੱਖ ਵੰਡਾਇਆ। ਕਿੰਨਾ ਇਹ ਦੁੱਖ ਦੀ ਸਾਂਝ ਉਹਨਾਂ ਦੇ ਪਿਆਰ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੀ ਹੈ ਕਿ ਕਿੰਨਾ ਉਹ ਸਰਬਸਾਂਝੀਵਾਲ ਦਾਦਾ ਜਿੱਥੇ ਉਪਦੇਸ਼ ਦਿੰਦੇ, ਦੂਜੇ ਦੇ ਦੁੱਖ ਨੂੰ ਵੇਖ ਕੇ ਆਪਣਾ ਦੁੱਖ ਸਮਝਦੇ, ਦੂਜੇ ਦੇ ਸੁੱਖ ਨੂੰ ਵੇਖ ਕੇ ਆਪਣਾ ਸੁੱਖ ਸਮਝਦੇ। ਅੱਜ ਤੁਸੀਂ ਇਸ ਪ੍ਰੇਮੀ ਪਰਿਵਾਰ ਨੂੰ ਵੇਖੋ, ਇਹਨਾਂ ਦੇ ਅੰਦਰ ਇਹ ਪਿਆਰ ਹੈ ਕਿ ਐਸੇ ਸਤਪੁਰਸ਼ਾਂ ਦੀ ਯਾਦ ਮਨਾਈ ਜਾਵੇ। ਕਿੱਡਾ ਇਹ ਬਖਸ਼ਿਸ਼ ਹੈ ਕਿ ਹਰ ਸਾਲ ਹੀ ਸਾਰੇ ਮਿਲ ਕੇ ਮਨਾਉਣ। ਕੋਟਲਾ ਨਗਰ ਇਹਨਾਂ ਦਾ ਸਾਰਾ ਇਲਾਕਾ ਇਹ ਬੜਾ ਪਿਆਰ ਵਾਲਾ। ਇਸ ਤਰ੍ਹਾਂ ਦੇ ਨਾਲ ਇਹ ਇੱਕ ਪਿਆਰ ਦੀ ਨਿਸ਼ਾਨੀ। ਮਹਾਂਪੁਰਸ਼ ਆਪਾਂ ਸ਼ਬਦ ਪੜ੍ਹਿਆ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪਰਵਾਨ ਗਣੇ ਸੇਈ ਇਹ ਆਏ, ਸਫਲ ਤਿਨਾ ਕੇ ਕੰਮ। ਮੇਰੇ ਰਾਮ ਹਰ ਜਨ ਕੈ ਹੋਂ ਵੱਲ ਜਾਈ, ਕੇਸਾਂ ਕਾ ਕਰ ਚਵਰ ਢਲਾਵਾਂ, ਚਰਨ ਧੂੜ ਮੁਖ ਲਾਈ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉਂ ਲੈਣ ਮਲਾਏ। ਸਤਪੁਰਸ਼ ਇਸ ਮਾਤ ਲੋਕ ਦੇ ਵਿੱਚ ਉਹਨਾਂ ਦਾ ਸਰੀਰ ਧਾਰਨ ਦਾ ਜੋ ਦਿਹਾੜਾ 17 ਜੂਨ 1918 ਹੈ, ਅਤੇ ਇਸੇ ਤਰ੍ਹਾਂ ਉਹਨਾਂ ਦੇ ਜੀਵਨ ਸਾਥੀ ਵੀ ਨਾਲ ਹੀ ਆਏ। 8 ਅਗਸਤ 1918 ਉਹਨਾਂ ਦੇ ਸਰੀਰਕ ਜਨਮ ਦਿਹਾੜੇ ਹਨ। ਸਤਪੁਰਸ਼ਾਂ ਦਾ ਜਿਹੜਾ ਜਨਮ ਅਸਥਾਨ ਹੈ ਉਹ ਨਗਰ ਧਮੋਟ ਰਾੜਾ ਸਾਹਿਬ ਦੇ ਨੇੜੇ, ਅਤੇ ਬੀਜੀ ਦਾ ਇੱਧਰ ਖੰਨੇ ਦੇ ਨੇੜੇ ਦੌਦਪੁਰ ਹੈ। ਬੜੇ ਪਿਆਰ ਵਾਲੀਆਂ ਬਖਸ਼ੀਆਂ ਰੂਹਾਂ ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਪਿਤਾ, ਜਿਨ੍ਹਾਂ ਨੂੰ ਰੰਗਲੇ ਸੱਜਣ ਪੁਸਤਕ ਦੇ ਵਿੱਚ ਸੰਤ ਸ਼ਬਦ ਦੇ ਨਾਲ ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਸੰਬੋਧਨ ਕੀਤਾ ਹੈ, ਉਹ ਘੱਟ ਹੀ ਸੰਤ ਪਦ ਦੀ ਇਸ ਅੱਖਰ ਦੀ ਵਰਤੋਂ ਕਰਦੇ ਸੀ। ਅਤੇ ਉਹਨਾਂ ਨੇ ਪਰਮ ਪੂਜਾ ਸਤਿਕਾਰਯੋਗ ਬੀਜੀ ਦੇ ਪਿਤਾ ਬਾਰੇ ਸੰਤ ਭਾਈ ਹੀਰਾ ਸਿੰਘ ਦੌਦਪੁਰੀਏ ਇਸ ਸਿਰਲੇਖ ਹੇਠ ਇੱਕ ਲੇਖ ਲਿਖਿਆ ਕਿ ਕਿਵੇਂ ਉਹਨਾਂ ਦਾ ਜੀਵਨ ਸੀ। ਬਾਬਾ ਫਰੀਦ ਜੀ ਵਾਂਗੂ ਜਿਵੇਂ ਉਹ ਸੀਸ ਦੇ ਉੱਤੇ ਇੰਨੀ ਤਪੱਸਿਆ ਉਹ ਕਰਦੇ, ਜੇ ਡੰਗਰਾਂ ਵਾਸਤੇ ਪੱਠੇ ਲੈਣ ਜਾਂਦੇ ਸ਼ਰਤਾਂ ਲੱਗ ਜਾਂਦੀਆਂ ਕਿ ਇਹਨਾਂ ਦੇ ਸੀਸ ਨੂੰ ਆ ਭਰੀ ਟੱਚ ਨਹੀਂ ਕਰ ਰਹੀ, ਇੱਕ ਗਿੱਠ ਉੱਚੀ ਹੈ, ਸ਼ਰਤਾਂ ਲੱਗ ਜਾਂਦੀਆਂ, ਵੇਖਣ ਵਾਲੇ ਹੈਰਾਨ ਹੁੰਦੇ ਕਿ ਐਸੇ ਕਰਨੀ ਕਮਾਈ ਦੇ ਆਪ ਜੀ ਮਾਲਕ ਅੱਜ ਨੇਤ ਬਣੀ ਜਿਵੇਂ ਸਾਧੂ ਸੰਤ ਮਹਾਂਪੁਰਸ਼ਾਂ ਦੇ ਚਰਨ ਪਵਾਉਂਦੇ ਨੇ। ਨਗਰ ਧਮੋਟ ਦੇ ਵਿੱਚ ਜਿਹੜਾ ਜਥੇਦਾਰ ਕਰਤਾਰ ਸਿੰਘ ਮਹਾਂਪੁਰਸ਼ਾਂ ਦੇ ਪਿਤਾ, ਉਹਨਾਂ ਦੇ ਬਾਬਾ ਦਿਆਲ ਸਿੰਘ, ਉਹਨਾਂ ਨੇ ਇਹਨਾਂ ਦੇ ਚਰਨ ਪਵਾਏ ਅਤੇ ਇਹਨਾਂ ਨੇ ਉੱਥੇ ਸਹਿਜ ਪਾਠ ਰੱਖਿਆ। ਅਤੇ ਹੁਣ ਸਹਿਜ ਸੁਭਾਅ ਉਹਨਾਂ ਮਹਾਂਪੁਰਸ਼ਾਂ ਦੇ ਦੌਦਪੁਰ ਵਾਲਿਆਂ ਦੇ ਬੀਜੀ ਦੇ ਪਿਤਾ ਦੇ ਇਹ ਬਚਨ ਆਏ ਕਿ ਅੱਜ ਤੋਂ 8 ਸਾਲ ਬਾਅਦ ਤੁਹਾਡੇ ਘਰ ਬੱਚੇ ਨੇ ਆਉਣਾ ਹੈ, ਬਖਸ਼ੀ ਰੂਹ ਹੈ ਅਤੇ ਸਾਡੇ ਘਰ ਬੱਚੀ ਨੇ ਆਉਣਾ ਅਤੇ ਆ ਲਓ ਉਹਨਾਂ ਦਾ ਰਿਸ਼ਤਾ ਪੱਕਾ ਹੈ। ਅਤੇ ਦੇਖੋ 8 ਸਾਲ ਪਹਿਲਾਂ ਹੀ ਉਹ ਮਹਾਂਪੁਰਸ਼ ਧਮੋਟ ਆ ਕੇ ਇਹਨਾਂ ਦੇ ਸਰੀਰਕ ਜਨਮ ਤੋਂ 8 ਸਾਲ ਪਹਿਲਾਂ ਹੀ ਰਿਸ਼ਤਾ ਪੱਕਾ ਕਰ ਦਿੰਦੇ ਨੇ, ਕਿਉਂਕਿ ਇਹ ਜੁੜ ਜੁੜ ਵਿਛੜੇ, ਵਿਛੜ ਜੁੜੇ, ਜੀਵ ਜੀਵ ਮੂਹੇ, ਮੂਹੇ ਜੀਵੇ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਕਿੱਡੀ ਬਖਸ਼ਿਸ਼ ਹੋਈ। ਸੋ ਇਸ ਤਰ੍ਹਾਂ ਦੇ ਨਾਲ ਆਪ ਜੀ ਦਾ ਇਸ ਸੰਸਾਰ ਦੇ ਉੱਤੇ ਆਉਣਾ ਹੋਇਆ ਅਤੇ ਪਾਤਸ਼ਾਹ ਇਸ ਬਾਰੇ ਐਸਾ ਫਰਮਾਨ ਕਰਦੇ ਹਨ। ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਉਪਕਾਰੀ ਪਰਉਪਕਾਰੀ ਆਏ ਤੇਰੇ ਜਨ, ਪਰਉਪਕਾਰੀ ਆਏ, ਪਰਉਪਕਾਰੀ ਆਏ ਤੇਰੇ ਜਨ, ਪਰਉਪਕਾਰੀ ਆਏ, ਜਨਮ ਮਰਨ ਦੋ ਹੂੰ ਮੈਂ ਨਹੀਂ, ਜਨਮ ਮਰਨ ਦੋ ਹੂੰ ਮੈਂ ਨਹੀਂ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਪਰ ਉਪਕਾਰੀ ਆਏ ਤੇਰੇ ਜਨ, ਪਰ ਉਪਕਾਰੀ ਆਏ, ਬੇਨਤੀ ਹੈ ਕਿ ਤੁਹਾਡੇ ਅੰਦਰ ਇਸ ਸ਼ਬਦ ਦਾ ਸਤਿਕਾਰ ਹੈ। ਪਰ ਮਹਾਂਪੁਰਸ਼ਾਂ ਨੇ ਸਤਿਗੁਰਾਂ ਦੇ ਸਤਿਕਾਰ ਨੂੰ ਪੁਰਮੁੱਖ ਰੱਖਦਿਆਂ ਹੋਇਆਂ ਇਹ ਪਰੰਪਰਾ ਕਾਇਮ ਕੀਤੀ ਕਿ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੋ ਵੀ ਨਮਸਕਾਰ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਕੀਤੀ ਜਾਵੇ। ਇੱਧਰ ਜਥੇ ਵੱਲ ਕਿਸੇ ਨੇ ਮਾਇਆ ਅਤੇ ਆਦਿਕ ਭੇਟ ਕਰਕੇ ਨਮਸਕਾਰ ਨਹੀਂ ਕਰਨੀ। ਜੋ ਵੀ ਤੁਹਾਡੀ ਪ੍ਰੇਮ ਭੇਟ ਹੈ, ਸ਼ਬਦ ਭੇਟ ਹੈ, ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਿਰਾਜਮਾਨ ਹਨ, ਇਸ ਪਾਸੇ ਵੱਲ ਕਰੋ। ਸੋ ਇੱਧਰ ਧਿਆਨ ਦਿਓ ਵਿਚਾਰ ਵੱਲ ਕਿ ਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਦੇ ਹਨ ਕਿ ਪਰ ਉਪਕਾਰੀ ਆਏ। ਕਿੱਡਾ ਪਰਉਪਕਾਰ ਕੀਤਾ, ਕਿਉਂਕਿ ਆਪ ਨੇ ਜੀਵਨ ਦਾਨ ਦਿੱਤਾ। ਤਾਂ ਹੀ ਅੱਜ ਆ ਭਾਈ ਚੇਤਨ ਸਿੰਘ ਜੀ ਦਾ ਆ ਸਾਰਾ ਪਰਿਵਾਰ, ਆ ਸਾਰੀ ਸੰਗਤ, ਭਾਈ ਹਰਬੰਸ ਸਿੰਘ ਸਾਰੇ ਇਸ ਯਾਦ ਨੂੰ ਮਨਾ ਰਹੇ ਨੇ, ਕਿਉਂਕਿ ਇੱਕ ਰਿਣ ਹੈ ਗੁਰੂ ਪੀਰਾਂ ਦਾ, ਮਹਾਂਪੁਰਸ਼ਾਂ ਦਾ। ਉਹ ਰਿਣ ਹੁੰਦਾ ਹੈ, ਉਹ ਰਿਣ ਕਿਵੇਂ ਉਤਰਦਾ ਹੈ? ਜਦੋਂ ਅਸੀਂ ਉਹਨਾਂ ਦੇ ਨਿਮਿੱਤ ਇਹ ਕਰਮ ਕਰਦੇ ਹਾਂ, ਨਿਮਿੱਤ ਕਰਮ ਦੇ ਨਾਲ ਇਹ ਜਿਹੜਾ ਅਸੀਂ ਨਿੱਤ ਕਰਮ ਕਰਦੇ ਹਾਂ, ਕਰਮ 3 ਪ੍ਰਕਾਰ ਦੇ ਤਾਂ ਪ੍ਰਮੁੱਖ ਹਨ, ਜਿਨ੍ਹਾਂ ਦੇ ਵਿੱਚ ਹੈ ਸੰਚਿਤ ਕਰਮ। ਆ ਸੰਚਿਤ ਕਰਮ ਦੀ ਹੀ ਨਿਸ਼ਾਨੀ ਹੈ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਇੰਨੇ ਪਿਆਰ 'ਚ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। परालब्ध कर्म है जिहड़ा साडा कर्म परालब्ध लिखा के आए मिलना है। कायक जिहड़ा क्रियामान कर्म है वह आ जिहड़ा वर्तमान समय च असीं कर रहे हाँ। तो इस तरह के कर्म फलोसफी खुलती जाती है। कायक कर्म हैं, कायक कर्म दे विच अपने वस्त्रां दी पवित्रता, तन दी, मन दी, ए धन दी पवित्रता हुंदी है। हुण ये सतपुरशां दे परथाए आ प्रेमी परिवार संगतां उन्हां दी याद मनाउंदियां ने। ये नमित कर्म दे विच जदों तन नाल सेवा करदे आ शरीर पवित्र हुंदे हन, जदों मन गुरु चरणा नाल सत्संग च जोड़दे हाँ मन पवित्र हुंदा है। धन की पवित्रता जदों इस धन का इस शुद्धिकरण जिथे धन का मन का धन का शुद्धिकरण है उत्थे जिहड़ा ये धन का शुद्धिकरण है ये इस तरह के नाल जदों सेवा करदे आ। अज इत्थे देखो संगतां की सेवा वास्ते ये प्रेमी परिवार वालों किन्ने पदार्थ तैयार किए गए, क्योंकि संगत दे सेवा संगत की प्रसन्नता तो सतगुर प्रसन्न होंदे ने। विच संगत हर प्रभ वसे जियो। तो ये सेवा की देंदी है जिमें महापुरशा ने संत महाराज दे प्यार विच, क्योंकि आप जी ने जिहड़ा बचपन सी तमोट गुजरान किया, बचपन च ही 11 साल की उम्र दे विच आप जी की शादी हो गई, 13 साल की उम्र दे विच मकलावा आया, 5 साल तक पता ही नहीं कि ब्याह कादे वास्ते होया। सतपुरश 17 साल की उम्र च राड़ा साहब वाले मिले, उन्हां दा मिलना की सी, उन्हां दा सवाल सी, साडे ते भी गुरबाणी सवाल करदी है, सुन रे तू कौन कहां ते आया, ए ते कि तू कौन है कित्थों आया, सुन रे तू कौन कहां ते आयो, एती ना जाने केती कमुद्दत चलते खबर ना पायो। साधु ता आप जी नू पहला भी बहुत मिले, संत अतर सिंह जी मस्तुआने वाले संत महाराज जी ता आप जी दे खूह दे उत्ते नवास रख दे, किन्ने किन्ने दिन उत्थे सत्संग कर दे, बड़ी नेड़ता हासिल होई। बाबा आनंद सिंह जी कलेरां वालिया नाल आप जी दा अथा प्यार। इस तरह होर भी रेरू साहब वाले संत महाराज किन्ने आउंदे, ते भाई रणधीर सिंह जी तो इत्थे ही प्रशादा छकदे, किड्डियां बख्शिशां। पर प्यार हुंदा है मंजले तलाश दे विच, एक खोज हुंदी है कि कोई ढूंढ ऐसा जिहड़ा उस दिलां दा जिहदे नाल सौदा होवे, क्योंकि ऐसे सतपुरशां दा मिलाप जो, क्योंकि दुनिया तां कच्ची है, इहनूं कच्चे कहा है, जिन्ने रिश्ते हन सच्चे पातशाह कहिंदे तां निभदे नहीं। सुख में आन बहुत मिल बैठत, रहत चहुं दिस घेरे, बपत परी सब ही संग छाड़त, को न आवत नेरे। कच्चे होए ना, इस करके सच्चे नाल प्रीत जोड़ो, ओ प्रीत फिर निव्या कर दी है। कच्चिया नालों तोड़ के सच्चिया नाल जोड़ प्रीतां, नालों तोड़ के सच्चिया नाल जोड़ प्रीतां, नाल तोड़ के सच्चिया नाल जोड़ प्रीतां, सच्चिया नाल तोड़ के नाल जोड़ प्रीतां, सच्चिया नाल जोड़ प्रीतां। जोड़ प्रीता प्या नाल जोड़ प्रीता प्या नाल नाल जुड़ प्रीता सिया नाल जुड़ प्रीता सिया नाल तोड़ के सिया नाल जुड़ प्रीता कच्चिया नाल तोड़ के ਨਾਲ ਜੋੜ ਪ੍ਰੀਤਾ
ਨਾਲ ਜੋੜ ਕੇ ਸੱਤਿਆ ਨਾਲ ਜੋੜ ਪ੍ਰੀਤਾ ਸੱਤਿਆ ਨਾਲ ਜੋੜ ਕੇ ਸੱਤਿਆ ਨਾਲ ਜੋੜ ਪ੍ਰੀਤਾ
ਨਾਨਕ ਕਚੜੇ ਆਸੂ ਤੋੜ ਟੋਣ ਸਜਣ ਸੰਤ ਹੋਏ ਜਵੰਦੇ ਵਿਛੜੇ ਓ ਮੰਜਲੇ ਤਲਾਸ਼ ਇਸ ਦੇ ਵਿੱਚ ਇਹ ਤਲਾਸ਼ ਹੁੰਦੀ ਹੈ ਉਸ ਸੱਜਣ ਦੀ ਉਸ ਮਿੱਤਰ ਦੀ ਜਿਹੜਾ ਇੱਥੇ ਵੀ ਸਾਥ ਦੇਵੇ ਅਤੇ ਜਦੋਂ ਇੱਥੋਂ ਜਾਣਾ ਅੱਗੇ ਵੀ ਉਹ ਸਾਥ ਨਿਭਾਵੇ। ਹੁਣ ਆਪ ਜੀ ਦੀ ਮਾਤਾ ਇੰਦ ਕੌਰ ਜੀ ਬਹੁਤ ਹੀ ਸਿਆਣੇ ਸਨ, ਸੰਤ ਸੇਵੀ ਸਨ। ਕਹਿਣ ਲੱਗੇ ਕਿ ਬੇਟਾ ਤੂੰ ਬੜਾ ਦਰ ਦਰ 'ਤੇ ਘੁੰਮਦਾ ਹੈ, ਕਦੇ ਕਿਸੇ ਡੇਰੇ ਕਦੇ ਕਿਸੇ ਸੰਤ ਕੋਲ, ਇਹਦੇ ਨਾਲੋਂ ਤੂੰ ਇੱਕ ਦਰ 'ਤੇ ਬੈਠ ਜਾ, ਇੱਕ ਦਰ ਦਾ ਹੋ ਕੇ ਤੂੰ ਇਸ ਤਰ੍ਹਾਂ ਦੇ ਨਾਲ ਜੁੜ। ਸਿਆਣੀ ਮਾਤਾ ਸੀ ਜਿਸ ਨੇ ਐਸੀ ਆਪ ਜੀ ਨੂੰ ਸ਼ੁਭ ਸ਼ਿਕਸ਼ਾ ਦਿੱਤੀ। ਦਰ ਦਰ ਦਾ ਫਿਰਨਾ ਛੱਡ ਕੇ ਤੂੰ ਦਰ ਦਾ ਫਿਰਨਾ ਛੱਡ ਕੇ ਤੂੰ ਦਾ ਫਿਰਨਾ ਛੱਡ ਦੇ ਤੂੰ ਦਰ ਦਰ ਦਾ ਫਿਰਨਾ ਛੱਡ ਦੇ ਤੂੰ ਇੱਕ ਦਰ ਦਾ ਹੋ ਕੇ ਮੈਂ ਜਾ, 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 ਦਰ ਦਾ ਫਿਰਨਾ ਛੱਡ ਦੇ ਤੂੰ ਦਰ ਦਰ ਦਾ ਫਿਰਨਾ ਛੱਡ ਦੇ ਤੂੰ ਹੁਣ ਕਹਿੰਦੇ ਤੂੰ ਇੱਕ ਦਰ ਤਿਆ ਹੋ ਕੇ ਬਹਿ ਜਾ। ਸਿਆਣੀ ਸੀ ਮਾਤਾ, ਸਤਸੰਗੀ ਸੀ, ਰਾੜਾ ਸਾਹਿਬ ਨਾਲ ਬਚਪਨ ਤੋਂ ਹੀ ਜੁੜੀ ਸੀ, ਕਿਉਂਕਿ ਆਪ ਜੀ ਦਾ ਨਗਰ ਮਾਤਾ ਜੀ ਦਾ ਮਨਸੂਰਾਂ ਸੀ, ਮਨਸੂਰਾਂ ਤੋਂ ਹੀ ਸਾਰੇ ਸਤਸੰਗੀ ਰਾੜਾ ਸਾਹਿਬ ਆਉਂਦੇ ਸਨ। ਅਤੇ ਇਹ ਮਾਤਾ ਜੀ ਨੂੰ ਲਗਨ ਸੀ। ਹੁਣ ਮਾਤਾ ਇੰਦ ਕੌਰ ਜੀ ਕਹਿਣ ਲੱਗੀ, ਬੇਟਾ ਤੂੰ ਇੱਕ ਦਰ ਤਾਂ ਹੋ ਕੇ ਬਹਿ ਜਾ, ਐਵੇਂ ਨਾ ਤੁਰਿਆ ਫਿਰੀ ਜਾ, ਕਿਉਂਕਿ ਕਈ ਕਈ ਦਿਨ ਆਪ ਜੀ ਵਾਪਸ ਘਰ ਨਹੀਂ ਸੀ ਆਉਂਦੇ। ਤਾਂ ਹੁਣ ਮਾਤਾ ਆਪ ਨੂੰ ਰਾੜਾ ਸਾਹਿਬ ਲੈ ਕੇ ਜਾਂਦੀ ਹੈ, ਸਿਆਣੀ ਸੀ ਮਾਤਾ, ਕਿਉਂਕਿ ਧਨ ਦੇਣੇ ਦੀ ਮਾਓ ਆਏ ਸਫਲ ਸੇ। ਉਹ ਧਨਤਾ ਦੇ ਯੋਗ ਉਹ ਮਾਤਾ ਹੈ ਜਿਹੜੀ ਆਪਣੇ ਬੱਚੇ ਨੂੰ ਸਤਸੰਗ ਦੇ ਵਿੱਚ ਲੈ ਕੇ ਜਾਵੇ। ਹੁਣ ਰਾੜਾ ਸਾਹਿਬ ਜਦੋਂ ਆਪ ਜੀ ਨੇ ਵੇਖਿਆ ਕਿ ਇਹ ਤਾਂ ਬੜੇ ਸ਼ੌਕੀਨ ਸਾਧੂ ਹਨ, ਬੜੇ ਸੋਹਣੇ ਵਸਤਰ ਪਾਏ ਹੋਏ ਨੇ, ਤਾਂ ਆਪ ਜੀ ਦੂਰ ਤੋਂ ਹੀ ਨਮਸਕਾਰ ਕਰ ਦਿੰਦੇ, ਨੇੜੇ ਨਹੀਂ ਜਾਂਦੇ, ਕਿਉਂਕਿ ਪਹਿਲਾਂ ਹੋਰ ਤਰ੍ਹਾਂ ਦੇ ਸਾਧੂ ਦੇਖੇ ਸਨ ਜਿਹੜੇ ਪੈਰਾਂ 'ਚ ਜੋੜੇ ਨਹੀਂ ਸੀ ਪਾਉਂਦੇ, ਨਗਨ ਅਵਸਥਾ 'ਚ ਰਹਿੰਦੇ, ਦਿਗੰਬਰ ਸਾਧੂਆਂ ਦੇ ਕਿੰਨਿਆਂ ਦੇ। ਪਰ ਹੁਣ ਇਸ ਦਰ 'ਤੇ ਜਦੋਂ ਰਾੜਾ ਸਾਹਿਬ ਆਏ, ਮਾਤਾ ਜੀ ਲੈ ਕੇ ਆਏ, ਦੂਰ ਖੜ੍ਹੇ ਨੇ, ਮਾਤਾ ਕਹਿੰਦੀ ਤੂੰ ਨੇੜੇ ਆ, ਖਿੱਚ ਕੇ ਮਾਤਾ ਬੜਾ, ਮਾਤਾ 'ਚ ਇੰਨਾ ਜ਼ੋਰ ਸੀ ਕਿ ਜਿਹੜੀ ਬੋਰੀ 5-6 ਬੋਰੀਆਂ ਤੋਂ ਉੱਪਰ ਦੀ ਜਿਹੜੀ ਢਾਂਗ ਕੌਂਟਲ ਦੀ ਬੋਰੀ ਇਕੱਲੇ ਹੀ ਚੁੱਕ ਕੇ ਉੱਪਰ ਰੱਖ ਦਿੰਦੇ, ਖਿੱਚ ਕੇ ਕਹਿੰਦੇ ਸਾਨੂੰ ਮਾਤਾ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਲੈ ਕੇ ਗਏ। ਅਤੇ ਪਹਿਲਾ ਸਵਾਲ ਕੀ ਆਇਆ, ਉਹਨਾਂ ਨੇ ਪੁੱਛਿਆ ਕਿ ਸੁਣ ਰੇ ਤੂੰ ਕੌਣ, ਕਹਾਂ 'ਤੇ ਆਇਓ। ਹੁਣ ਕੋਈ ਆਮ ਹੁੰਦੇ ਦੱਸ ਦਿੰਦੇ ਕਿ ਮੇਰਾ ਨਾਮ ਇਹ ਹੈ ਅਤੇ ਮੈਂ ਧਮੋਟ ਤੋਂ ਆਇਆ ਹਾਂ, ਪਰ ਆਪ ਜੀ ਨੇ ਕਿ ਚੁੱਪ ਕਰ ਗਏ। ਫਿਰ ਦੁਬਾਰਾ ਪੁੱਛਿਆ ਕਿ ਦੱਸਿਆ ਨਹੀਂ, ਸਾਰੇ ਹੱਸ ਪੈਂਦੇ ਨੇ, ਕਿਉਂਕਿ ਆਪ ਕਹਿਣ ਲੱਗੇ ਕਿ ਮੈਨੂੰ ਇਹ ਦੱਸਣਾ ਨਹੀਂ ਆਉਂਦਾ। ਸਾਰੇ ਸੰਗਤ ਬੈਠੀ ਸੀ, ਸਤਪੁਰਸ਼ ਕੁਰਸੀ 'ਤੇ ਵਿਰਾਜਮਾਨ ਸਨ, ਸਾਰੇ ਹਾਸਾ ਪੈ ਗਿਆ। ਮਹਾਂਪੁਰਸ਼ ਕਹਿੰਦੇ ਖਾਮੋਸ਼, ਰਾੜਾ ਸਾਹਿਬ ਵਾਲੇ ਮਹਾਰਾਜ ਕਹਿਣ ਲੱਗੇ ਕਿ ਇਹ ਗੱਲ ਨੂੰ ਤੁਸੀਂ ਨਹੀਂ ਜਾਣਦੇ ਕਿ ਕਿੱਥੇ ਦੀ ਕਿਹੜੀ ਅਵਸਥਾ ਭੇਤ ਦੀ ਇਹ ਗੱਲ ਹੈ। ਅਤੇ ਜਦੋਂ ਤੀਸਰੇ ਬਚਨ 'ਤੇ ਫਿਰ ਮਹਾਂਪੁਰਸ਼ਾਂ ਨੇ ਪੁੱਛਿਆ ਤਾਂ ਆਪ ਜੀ ਨੇ ਦੱਸਣਾ ਸ਼ੁਰੂ ਕੀਤਾ ਕਿ ਪਿਛਲਾ ਜਨਮ ਸੀ ਇਸ ਘਰ ਦੇ ਵਿੱਚ, ਉਸ ਸਮੇਂ ਮੇਰਾ ਨਾਮ ਹਰਨਾਮ ਸਿੰਘ ਸੀ, 5 ਸਾਲ ਦੀ ਉਮਰ 'ਚ ਸਰੀਰ ਛੱਡ ਦਿੱਤਾ, ਉਸ ਤੋਂ ਪਿਛਲਾ ਜਨਮ ਵੇਖਿਆ ਆ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਇੱਥੇ ਇੱਕ ਨਗਰ ਹੈ ਬਰੋਟੀ ਵਾਲਾ, ਉੱਥੇ ਬਰੋਟੇ ਥੱਲੇ ਪਿੱਪਲ ਥੱਲੇ ਬੈਠ ਕੇ ਖੂਹ ਦੇ ਕੋਲ ਧੋਣਾ ਲਾ ਕੇ ਉਦਾਸੀਨ ਸਾਧੂ ਦੇ ਰੂਪ ਵਿੱਚ ਤਪੱਸਿਆ ਕਰ ਰਹੇ ਹਾਂ। ਅਤੇ ਬੀਬੀ ਵੀ ਉੱਥੇ ਹੀ ਤਪੱਸਿਆ ਕਰਦੇ, ਉਸ ਸਮੇਂ ਬੇਹੰਗਮ ਰਹਿ ਕੇ ਇਹ ਸਾਧਨ ਕੀਤੇ। ਅਤੇ ਇਸ ਤਰ੍ਹਾਂ ਕਹਿੰਦੇ ਦੇਖਦੇ ਦੇਖਦੇ ਮੈਂ ਉਸ ਜਗ੍ਹਾ 'ਤੇ ਪਹੁੰਚਦਾ ਹਾਂ ਕਿ ਜਿੱਥੋਂ ਇਸ ਦੀ ਸ਼ੁਰੂਆਤ ਹੋਈ ਹੈ। ਅਤੇ ਹੁਣ ਮਹਾਂਪੁਰਸ਼ ਅੰਦਰਲੀ ਅਵਸਥਾ ਭੇਤ ਦੀ ਗੱਲ ਕਰਦੇ ਨੇ ਕਿ ਇਹ ਆਤਮਾ ਦਾ ਸਫ਼ਰ ਸ਼ੁਰੂ ਹੋਇਆ, ਆਤਮਾ ਦਾ ਇਹ ਸੰਬੰਧ ਜੀਵ ਨਾਲ ਹੋ ਗਿਆ, ਇਹਦਾ ਨਾਮ ਜੀਵ ਆਤਮਾ ਪੈ ਗਿਆ। ਹੋਰ ਥੱਲੇ ਆਈ ਮਨ ਬੁੱਧ ਚਿੱਤ ਅਹਿਮ ਭਾਵ ਅੰਤਿਸ਼ਕਰਨ ਬਣਿਆ, ਅਤੇ ਉਸ ਤੋਂ ਬਾਅਦ ਅਹਿਮ ਭਾਵ ਦੇ ਵਿੱਚ ਆ ਕੇ ਇਸ ਸਰੀਰ ਨੂੰ ਮੈਂ ਆਪਣਾ ਸਮਝਣਾ ਸ਼ੁਰੂ ਕਰ ਦਿੱਤਾ ਕਿ ਇਹ ਮੈਂ ਹਾਂ, ਮੇਰਾ ਇਹ ਨਾਮ ਹੈ, ਮੇਰਾ ਇਹ ਫਲਾਣਾ ਪਿਤਾ ਹੈ, ਮੇਰੀ ਇਹ ਮਾਤਾ ਹੈ, ਮੇਰਾ ਇਹ ਨਗਰ ਹੈ, ਮੇਰਾ ਇਹ ਦੇਸ਼ ਹੈ, ਮੇਰਾ ਇਹ ਮਜ਼ਹਬ ਹੈ। ਕਿੰਨੇ ਹੀ ਇਹ ਮੇਰਾ 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 ਦੇ ਵਿੱਚ ਫਸ ਗਿਆ, ਹੰਗਤਾ ਅਤੇ ਮਮਤਾ ਵਿੱਚ ਰਾਗ ਅਤੇ ਦਵੇਸ਼ ਪੈਦਾ ਹੋ ਗਿਆ, ਜਿਹੜੇ 5 ਕਲੇਸ਼ ਹਨ, ਅਵਿਦਿਆ ਹੈ, ਸਮਤਾ ਹੈ, ਅਗਨਵੇਸ਼ ਹੈ, ਰਾਗ ਦਵੇਸ਼ ਹੈ, ਇਹਨਾਂ ਦੇ ਵਿੱਚ ਪੈ ਕੇ ਇਨਸਾਨ ਇਹ ਭੁੱਲ ਗਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਇਹ ਕਲੇਸ਼ ਮਿਟਣਗੇ ਫਿਰ ਜਾ ਕੇ ਪਤਾ ਲੱਗਦਾ ਕਿ ਮੈਂ ਕੌਣ ਹਾਂ। ਤਾਂ ਮਹਾਂਪੁਰਸ਼ 45 ਮਿੰਟ ਸਮਾਧੀ ਅਸਤਿਤ ਹੋ ਗਏ, ਦੇਸ਼ ਕਾਲ ਵਸਤੂ ਤੋਂ ਉੱਪਰ ਉੱਠੇ, ਜਿੱਥੇ ਨਿਰਵਿਕਲਪ ਸਮਾਧ ਹੈ, ਸਾਰੇ ਸਭ ਵਿਕਲਪ ਛੱਡ ਕੇ ਉਸ ਜਗ੍ਹਾ 'ਤੇ ਸਥਿਤੀ ਹੋ ਗਈ। ਅਤੇ 45 ਮਿੰਟ ਬਾਅਦ ਜਦੋਂ ਨੇਤਰ ਖੁੱਲ੍ਹੇ ਤਾਂ ਮਹਾਂਪੁਰਸ਼ਾਂ ਨੇ ਬਚਨ ਕੀਤਾ ਕਿ ਪਿਆਰਿਓ, ਅੱਜ ਇੱਕ ਸੁਹਾਗਣ ਦੇ ਨਾਲ ਸੁਹਾਗਣ ਦਾ ਮਿਲਾਪ ਹੋਇਆ, ਅੱਗੇ ਤਾਂ ਰੰਡੀਆਂ ਨਾਲ ਹੀ ਵਾਹ ਪਿਆ, ਸੋ ਇਹ ਸੱਤ ਪੁਰਸ਼ਾਂ ਦੀ ਤਾਂ ਉਹੀ ਜਾਣਨ, ਸਾਡੇ ਵਰਗੇ ਇਸ ਬਾਰੇ ਕੀ ਕਹਿ ਸਕਦੇ ਹਾਂ। ਗਤ ਬਰਮ ਗਿਆਨੀ ਦੀ ਪਿਆਰੇ ਓ ਬਰਮ ਗਿਆਨੀ ਜਾਣੇ ਨੀਂਦੀ ਪਿਆਰੇ ਓ ਬਰਮ ਗਿਆਨੀ ਜਾਣੇ ਆਨੀ ਦੀ ਪਰਮ ਗਿਆਨੀ ਜਾਣੇ ਨੀਂਦੀ ਪਿਆਰੇ ਪਰਮ ਗਿਆਨੀ ਜਾਣੇ ਗਤ ਬਰਮ ਗਿਆਨੀ। ਹੁਣ ਐਸੀ ਬਰਮ ਗਿਆਨੀ ਕੀ ਗਤ ਬਰਮ ਗਿਆਨੀ ਜਾਣੇ। ਹੁਣ ਇਸ ਦੇ ਬਾਰੇ ਤਾਂ ਵੇਦ ਵੀ ਨਹੀਂ ਦੱਸ ਸਕੇ, ਕਿਉਂਕਿ ਉਹ ਚਾਰ ਜਿਹੜੇ ਹਨ ਚੌਥੇ ਪਦ 'ਚ ਸਾਧੂ ਵਿਰਾਜਤੇ ਨੇ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਹੀਂ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਇਸ ਕਰਕੇ ਇਹ ਸਾਧੂ ਦੀ ਜਿਹੜੀ ਮਹਿਮਾ ਹੈ ਇਹ ਦੁਨੀਆ ਨਹੀਂ ਜਾਣਦੀ, ਕਿਉਂਕਿ ਸਾਧੂ ਚੌਥੇ ਪਦ 'ਚ ਵਿਰਾਜਤੇ ਨੇ। ਤ੍ਰਹਿ ਗੁਣ ਤੇ ਦੂਰ, ਤਿੰਨ ਗੁਣ 'ਚ ਸਾਰੇ ਰਚਨਾ ਰਚੀ ਜਿੰਨੇ ਵੇਦ ਸ਼ਾਸਤਰ ਹਨ, ਰਜਗੁਣ ਤਮ ਗੁਣ ਅਤੇ ਸਤਗੁਣ, ਇਹ ਤਿੰਨ ਗੁਣਾਂ 'ਚ ਰਚਨਾ ਹੋਣ ਕਰਕੇ ਇਹ ਤਾਂ ਰਜਗੁਣ ਤਮ ਗੁਣ ਸਤਗੁਣ ਇਸ ਦੀ ਗੱਲ ਕਰਦੇ ਨੇ, ਪਰ ਸਾਧੂ ਉਹ ਚੌਥੇ ਪਦ 'ਚ ਵਿਰਾਜਤੇ ਨੇ, ਉੱਥੇ ਇਹਨਾਂ ਦੀ ਪਹੁੰਚ ਨਹੀਂ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ। ਇਸ ਕਰਕੇ ਹੁਣ ਐਸੇ ਬਚਨ ਆਏ, ਦਿਲਾਂ ਦੇ ਸੌਦੇ ਹੋ ਗਏ ਅਤੇ ਆਪ ਜੀ ਰਾੜਾ ਸਾਹਿਬ ਹੀ ਰਹਿਣ ਲੱਗ ਗਏ ਇੱਕ ਦਰ ਦੇ ਉੱਤੇ ਹੀ ਬੈਠ ਕੇ। ਹੁਣ ਜਿਹੜੇ ਪਰਮ ਪੂਜਾ ਸਤਿਕਾਰਯੋਗ ਬੀ ਜੀ ਆਪ ਦੇ ਜੀਵਨ ਸਾਥੀ, ਉਹ ਵੀ ਰਾੜਾ ਸਾਹਿਬ ਪਹੁੰਚ ਜਾਂਦੇ ਨੇ, ਸਤਪੁਰਸ਼ਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਕਿ ਇਹ ਮੇਰਾ ਸੰਤ ਹੈ, ਇਹੀ ਮੇਰਾ ਕੰਤ ਹੈ, ਇਹੀ ਮੇਰਾ ਪਤੀ, ਇਹ ਮੇਰਾ ਪਰਮੇਸ਼ਰ ਹੈ, ਮੈਂ ਵੀ ਇੱਥੇ ਹੀ ਰਹਿ ਕੇ ਸੇਵਾ ਕਰਾਂਗੀ ਅਤੇ ਇੱਥੇ ਹੀ ਲੰਗਰ ਦੇ ਬਰਤਨ ਮਾਂਜ ਲਿਆ ਕਰਾਂਗੀ। ਪਰ ਮਹਾਂਪੁਰਸ਼ ਰਾੜਾ ਸਾਹਿਬ ਵਾਲੇ ਮਰਿਆਦਾ ਪੁਰਸ਼ੋਤਮ ਅਸਥਾਨ ਦੀ ਇਹ ਮਰਿਆਦਾ ਉਹਨਾਂ ਨੇ ਬੰਨ ਦਿੱਤੀ ਕਿ ਇਸ ਅਸਥਾਨ 'ਤੇ ਬਿਹੰਗਮ ਰਹਿਣ, ਤਪ ਕਰਨ, ਸਾਧਨ ਕਰਨ, ਨਾਮ ਜਪਣ, ਅਤੇ ਇਹ ਜਿਹੜਾ ਝਮੇਲੇ ਦੇ ਹਨ ਸੰਸਾਰਕ ਧੰਦੇ ਨੇ ਇਹਨਾਂ ਤੋਂ ਦੂਰ ਰਹਿ ਕੇ ਨਾਮ ਬਾਣੀ ਨਾਲ ਜੁੜਨ, ਕਿਉਂਕਿ ਉਹ ਜੰਗਲ ਸੀ, ਉਹ ਟੱਕੀ ਸੀ ਰਾੜਾ ਸਾਹਿਬ, ਉੱਥੇ ਆਪ ਜੀ ਨੇ ਚਰਨ ਪਾਏ, ਉਸ ਨੂੰ ਭਾਗ ਲਾਏ। ਹੁਣ ਕਹਿਣ ਲੱਗੇ ਕਿ ਫਿਰ ਬੀ ਜੀ ਕਹਿੰਦੇ ਫਿਰ ਤੁਸੀਂ ਮੈਨੂੰ ਕਿਰਪਾ ਕਰੋ, ਇਹ ਅਮਾਨਤ ਦੇ ਦਿਓ ਜੇ ਮੈਨੂੰ ਇੱਥੇ ਨਹੀਂ ਰੱਖਣਾ ਅਤੇ ਮੈਂ ਇਹ ਅਮਾਨਤ ਆਪ ਜੀ ਦੀ ਸਾਂਭ ਕੇ ਰੱਖਾਂਗੀ ਅਤੇ ਸਮੇਂ ਨਾਲ ਤੁਹਾਨੂੰ ਵਾਪਸ ਕਰ ਦੇਵਾਂਗੀ। ਸਤਪੁਰਸ਼ਾਂ ਨੇ ਇਹਨਾਂ ਨੂੰ ਫਿਰ ਉੱਥੋਂ ਰਾੜਾ ਸਾਹਿਬ ਤੋਂ ਭੇਜ ਦਿੱਤਾ। ਫਿਰ ਉਹਨਾਂ ਦੇ ਹੁਕਮ ਵਿੱਚ ਸਿੰਧ 'ਚ ਗਏ, ਜੋ ਹੁਣ ਪਾਕਿਸਤਾਨ 'ਚ ਹੈ, ਨਵਾਬ ਸ਼ਾਹ, ਉੱਥੇ ਆਪਣੇ ਪਿਆਰੇ ਦੀ ਯਾਦ ਦੇ ਵਿੱਚ ਉਸ ਸਮੇਂ ਈਸ਼ਰ ਪ੍ਰਕਾਸ਼ ਗੁਰੂ ਅਸਥਾਨ ਕਾਇਮ ਕੀਤੇ ਅਤੇ ਬੜੀ ਸੇਵਾ ਕੀਤੀ, ਉਸ ਇਲਾਕੇ ਨੂੰ ਤਾਰਿਆ। ਇੱਕ ਦਿਨ ਸਤਪੁਰਸ਼ਾਂ ਦੇ ਅੰਦਰ ਇਹ ਧਿਆਨ ਆਇਆ ਕਿ ਮੈਂ ਹੁਣ 9 ਮਹੀਨੇ ਵਾਸਤੇ ਭੋਰੇ 'ਚ ਬੈਠ ਜਾਣਾ। ਜਦੋਂ ਬੀਜੀ ਨੂੰ ਪਤਾ ਲੱਗਿਆ, ਇਹ ਵੀ ਉੱਥੇ ਪਹੁੰਚੇ, ਕਹਿਣ ਲੱਗੇ ਇਸ ਤਰ੍ਹਾਂ ਨਹੀਂ ਕਰਨਾ। ਆਪਾਂ ਕਹਿੰਦੇ ਐਵੇਂ ਇਸ ਤਰ੍ਹਾਂ ਦੇ ਬਣ ਕੇ ਲੋਕਾਂ ਅੱਗੇ ਹੱਥ ਅੱਡਾਂਗੇ। ਆਪਾਂ ਆਪਣੀ ਕਮਾਈ ਕਰਨੀ ਹੈ, ਉਸ ਕਮਾਈ 'ਚ ਨੂੰ ਹੀ ਹੱਥਾਂ ਦੇ ਕੇ ਭਲਾ ਮਨਾਏ। ਇਸ ਤਰ੍ਹਾਂ ਮੰਗਤਿਆਂ ਵਾਂਗੂ ਹੱਥ ਅੱਡਦੇ ਫਿਰਾਂਗੇ, ਇਹਦੇ ਨਾਲੋਂ ਤਾਂ ਚੰਗਾ ਏ ਕਿਰਤ ਕਰੀਏ, ਨਾਮ ਜਪੀਏ, ਵੰਡ ਕੇ ਛਕੀਏ, ਗ੍ਰਸਥ ਆਸ਼ਰਮ ਦੇ ਵਿੱਚ ਰਹੀਏ। ਤਾਂ ਸਤਿਪੁਰਸ਼ਾਂ ਨੇ ਇਹ ਗੱਲ ਮੰਨ ਲਈ ਅਤੇ ਹੁਣ ਫਿਰ ਮਹਾਂਪੁਰਸ਼ਾਂ ਨੇ ਆ ਜਿਹੜਾ ਕੋਕਾ ਕੋਲਾ ਇਹਨਾਂ ਨੇ ਸੇਵਾ ਕੀਤੀ ਸੀ ਰਾੜਾ ਸਾਹਿਬ, ਉਸ ਸਮੇਂ ਦਾ 1941 'ਚ ਇਹ ਸ਼ੁਰੂ ਹੋਇਆ ਸੀ, 40 'ਚ ਭੋਰਾ ਸਾਹਿਬ ਬਣਨਾ, ਕਿਉਂਕਿ ਆਲੇ ਦੁਆਲੇ ਰੌਲਾ ਸ਼ੁਰੂ ਹੋ ਗਿਆ ਸੀ। ਤਾਂ ਉੱਥੇ ਜਿਹੜੇ ਇਹ ਸਨ ਭਾਈ ਮੋਹਨ ਸਿੰਘ ਜੀ, ਉਹ ਠੇਕੇਦਾਰ ਸਨ ਲੱਕੜ ਦੇ, ਉਹਨਾਂ ਨੇ ਉੱਥੇ ਸੇਵਾ ਕੀਤੀ। ਉਸ ਸਮੇਂ ਦਾ 5,000 ਰੁਪਇਆ ਲੱਗਿਆ, ਬਾਕੀ ਸਾਰੀ ਹੱਥੀਂ ਸੇਵਾ ਹੋਈ। ਇਹ ਸਾਰਾ ਭਾਈ ਮੋਹਨ ਸਿੰਘ ਨੇ ਸੇਵਾ ਕੀਤੀ। ਮਹਾਂਪੁਰਸ਼ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਗਏ। ਜਦੋਂ ਭੋਰਾ ਸਾਹਿਬ 'ਚ ਬੈਠੇ ਹਨ, ਕਹਿਣ ਲੱਗੇ ਉਹ ਭਾਈ ਮੋਹਨ ਸਿੰਘ, ਤੈਨੂੰ ਗੁਰੂ ਨਾਨਕ ਦੇ ਦਰ ਤੋਂ ਕੀ ਦਵਾਈਏ। ਕਹਿੰਦੇ ਤੂੰ ਕੀਤੀ ਹੈ ਸੇਵਾ, ਕਿਉਂਕਿ ਇਹ ਸੇਵਾ ਕੀ ਬਖਸ਼ਿਸ਼ ਕਰਦੀ ਹੈ। ਚਾਰ ਪਦਾਰਥ ਮਿਲਦੇ ਕਰਕੇ ਸੇਵਾ ਸਾਧੂਆਂ ਦੀ, ਚਾਰ ਪਦਾਰਥ ਮਿਲਦੇ ਸੇਵਾ ਸਾਧੂਆਂ ਦੀ, ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ। ਹੁਣ ਰਾੜਾ ਸਾਹਿਬ ਵਾਲੇ ਮਹਾਰਾਜ ਭੋਰਾ ਸਾਹਿਬ 'ਚ ਬੈਠੇ ਇਹ ਪੁੱਛ ਰਹੇ ਨੇ ਕਿ ਭਾਈ ਮੋਹਨ ਸਿੰਘ, ਦੱਸ ਤੈਨੂੰ ਕੀ ਗੁਰੂ ਨਾਨਕ ਦੇ ਦਰ ਤੋਂ ਦਵਾਈਏ, ਤੂੰ ਸੇਵਾ ਕੀਤੀ ਹੈ। ਸਾ ਸੇਵਾ ਕੀਤੀ ਸਫਲ ਹੈ, ਜਾਂ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਾਮਲ ਭੰਨੇ ਹੈ। ਹੁਣ ਇਹ ਝੁੱਕ ਗਿਆ, ਚਰਨਾਂ ਤੇ ਨਮਸਕਾਰ ਕਰਦਾ ਹੈ ਪਾਤਸ਼ਾਹ। ਇਹ ਜਿਹੜੀ ਚਰਨ ਕਮਲ ਦੀ ਪ੍ਰੀਤ ਹੈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਇਹ ਚਰਨਾਂ ਨਾਲ ਜੋੜ ਕੇ ਰੱਖ। ਤਾਂ ਰੱਖੀ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਚਰਨਾਂ ਦੇ ਕੋਲ ਚਰਨਾਂ ਦੀ ਮੌਜ ਬਣੀ, ਚਰਨ ਕਮਲ ਕੀ ਮੌਜ ਕੋ ਕਹ ਕੈਸੇ ਅਨੰਦ, ਉਹ ਕਹਿਵੇ ਕੋ ਸੋਭਾ ਨਹੀਂ। ਹੁਣ ਉਹ ਭਾਈ ਮੋਹਨ ਸਿੰਘ ਕਹਿਣ ਲੱਗਿਆ, ਮਹਾਰਾਜ ਜੀ ਆਪਣੇ ਚਰਨਾਂ ਨਾਲ ਹੀ ਜੋੜ ਕੇ ਰੱਖੋ। ਕਹਿੰਦੇ ਦੇਖ ਪ੍ਰੇਮੀਆ ਤੂੰ ਕੀਤੀ ਹੈ ਸੇਵਾ ਤੇ ਇਹ ਸੇਵਾ ਕੀ ਬਖਸ਼ਿਸ਼ ਕਰਦੀ ਹੈ। ਕਵੀ ਤੀਰਥ ਕੀ ਏਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਜਿੱਤੜੇ ਫਲ ਮਨ ਵਾਂਛੀਐ ਤਿੱਤੜੇ ਸਤਿਗੁਰ ਪਾਸੋ ਪ੍ਰੇਮੀਆਂ ਤੂੰ ਕੀਤੀ ਸੇਵਾ। ਹੁਣ ਦੂਸਰਾ ਬਚਨ ਆਇਆ ਹੋਰ ਝੁੱਕ ਗਿਆ ਤੀਸਰੇ ਤੇ ਚਰਨਾਂ ਨਾਲ ਹੀ ਲਿਪਟ ਗਿਆ। ਹੁਣ ਸਾਧ ਦਾ ਤੀਜਾ ਬਚਨ ਕਹਿੰਦੇ ਉਹ ਪਿਆਰਿਆ ਤੂੰ ਕੀਤੀ ਹੈ ਸੇਵਾ ਤੇ ਇਹ ਸੇਵਾ ਤੋਂ ਸਤਿਗੁਰ ਪ੍ਰਸੰਨ ਹੋਣਗੇ ਕਿ ਅਸੀਂ ਸਤਿਗੁਰ ਨਾਲ ਜੁੜਨਾ ਤੇ ਤੇਰਾ ਇਸ ਦੁਨੀਆਂ ਦੇ ਉੱਤੇ ਵੀ ਤੇਰਾ ਨਾਂ ਰਹੇਗਾ ਤੇ ਦੀਨ ਤੇ ਉਹਦੇ ਨਾਲ ਵੀ ਜੁੜਿਆ ਰਹੇਗਾ। ਦੀਨ ਤੇ ਦੁਨੀਆਂ ਦੋਵੇਂ ਹੀ ਤੇਰੇ ਘਰ ਰਹਿਣਗੇ। ਅੱਜ ਵੇਖੋ ਆ ਕੋਕਾ ਕੋਲਾ ਉਸ ਸਮੇਂ ਅੰਗਰੇਜ਼ਾਂ ਦਾ ਰਾਜ ਜਦੋਂ 1947 'ਚ ਜਾਣ ਲੱਗੇ ਜਾਂਦੇ ਜਾਂਦੇ ਉਹਨਾਂ ਦਾ ਸ਼ੇਅਰ ਇਹਨਾਂ ਨੇ ਖਰੀਦ ਲਿਆ। ਇੱਥੇ ਫਰਨੀਚਰ ਦੀ ਮਾਰਕੀਟ ਸੀ ਬਹੁਤ ਵੱਡੀ ਦਿੱਲੀ। ਨਹਿਰੂ ਦੀ ਭੈਣ ਪੰਡਿਤ ਲਕਸ਼ਮੀ ਨਹਿਰੂ ਦਾ ਵੀ ਉਹਦੇ ਸ਼ੇਅਰ ਸੀ ਅਤੇ ਇਹਨਾਂ ਨੇ ਖਰੀਦ ਲਿਆ। ਕਾਰੋਬਾਰ ਇੰਨਾ ਵਧਿਆ। ਉਹ ਮਹਾਂਪੁਰਸ਼ਾਂ ਦੇ ਬਚਨ ਕਿ ਤੁਹਾਡਾ ਤਾਂ ਪਾਣੀ ਵੀ ਹੀ ਵਿਕੇਗਾ। ਕਿੰਨਾ ਆ ਕਾਰੋਬਾਰ ਵਧਿਆ। ਇਹ ਸੇਵਾ ਫਲ ਦਿੰਦੀ ਹੈ, ਸੇਵਾ ਐਵੇਂ ਨਹੀਂ ਵਿਰਥੀ ਜਾਂਦੀ। ਉਚਾਰ ਪਦਾਰਥ ਜੇ ਕੋ ਮੰਗੈ ਸਾਜਨ ਕੀ ਇਹ ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਉਹ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਏ ਜੇ ਕੋ ਜਨਮ ਮਰਨ ਤੇ ਡਰ ਸਾਜਨ ਕੀ ਜਿਸ ਜਨ ਕੋ ਪ੍ਰਭ ਦਰਸ ਪਿਆ ਸ ਨਾਨਕ ਤਾਂਕੇ ਐਸੀ ਸੇਵਾ। ਹੁਣ ਇਹ ਸੇਵਾ ਹੈ ਸਕਾਮ, ਕਿਉਂਕਿ ਇਹਦੇ ਪਿੱਛੇ ਜੇ ਕੋਈ ਵਾਸ਼ਨਾ ਹੈ ਭਾਵਨਾ ਹੈ ਉਹ ਸਤਿਗੁਰੂ ਪੂਰੀ ਕਰਦੇ ਨੇ। ਅਤੇ ਦੂਸਰੀ ਸੇਵਾ ਹੁੰਦੀ ਹੈ ਨਿਸ਼ਕਾਮ, ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਸੰਤ ਮਹਾਰਾਜ ਆਪ ਜੀ ਨੂੰ ਕੋਕਾ ਕੋਲਾ ਵਾਲਿਆਂ ਕੋਲ ਭੇਜ ਦਿੰਦੇ ਨੇ। ਇੱਕ ਸਾਲ ਉੱਥੇ ਉਹਨਾਂ ਦੀ ਨੌਕਰੀ ਕਰਦੇ ਨੇ, ਮੈਨੇਜਰ ਬਣ ਕੇ ਕਾਰੋਬਾਰ ਚਲਾਉਂਦੇ ਨੇ। ਅਤੇ ਫਿਰ ਹੁਣ ਮਹਾਂਪੁਰਸ਼ਾਂ ਤੋਂ ਆਪ ਨੇ ਕਦੇ ਕੁਝ ਨਹੀਂ ਮੰਗਿਆ। ਇੱਕ ਦਿਨ ਸਤਿਪੁਰਸ਼ ਕਹਿਣ ਲੱਗੇ, ਕਹਿੰਦੇ ਜੇ ਕੋਈ ਨਾ ਮੰਗੇ ਪਿਤਾ ਤੋਂ ਪੁੱਤਰ, ਕਹਿੰਦੇ ਉਹ ਤਾਂ ਪੁੱਤਰ ਨੂੰ ਪਿਤਾ ਦੀ ਜਾਇਦਾਦ ਆਪੇ ਵਿਰਾਸਤ 'ਚ ਮਿਲ ਜਾਣੀ ਹੈ, ਤੋ ਵਰਸਾਇਆ ਜਾਣਾ ਹੈ। ਅਤੇ ਇੱਕ ਹੁੰਦਾ ਹੈ ਮਜ਼ਦੂਰ, ਉਹ ਸਕਾਮ ਸੇਵਕ ਹੈ, ਮਜ਼ਦੂਰੀ ਦੇਣੀ ਕੋਈ ਔਖੀ ਨਹੀਂ। ਸਵੇਰੇ ਕੰਮ ਕੀਤਾ, ਸ਼ਾਮ ਨੂੰ ਆ ਤੁਸੀਂ ਬਈਏ ਵੇਖਦੇ, ਮਜ਼ਦੂਰ ਵੇਖਦੇ, ਇਹਨਾਂ ਨੂੰ ਦੇ ਦਿੰਦੇ ਹੋ। ਪਰ ਪੁੱਤਰ ਨੂੰ ਕੀ ਮਿਲਦਾ? ਪੁੱਤਰ ਨੂੰ ਸਾਰੀ ਵਿਰਾਸਤ ਪਿਤਾ ਦੀ ਮਿਲ ਜਾਂਦੀ। ਕਹਿਣ ਲੱਗੇ ਇੱਕ ਦਿਨ ਇੱਕ ਆ ਰਿਹਾ ਪ੍ਰੇਮੀ, ਕਹਿੰਦੇ ਆ ਬਈ ਰਾਗਾ ਸਿਆ। ਹੁਣ ਉਹਨੇ ਤਾਂ ਕਦੇ ਬਾਜੇ 'ਤੇ ਹੱਥ ਵੀ ਨਹੀਂ ਸੀ ਰੱਖਿਆ। ਬੜਾ ਸੋਹਣਾ ਕੀਰਤਨ ਕਰਨ ਲੱਗਿਆ। ਇੱਕ ਦਿਨ ਕੀਰਤਨ ਕਰਨ ਤੋਂ ਬਾਅਦ ਮਹਾਰਾਜ ਜੀ ਵੱਡੇ ਕਹਿਣ ਲੱਗੇ ਕਿ ਚੱਲ, ਉੱਥੇ ਕੋਕਾ ਕੋਲਾ ਵਾਲੇ ਵੀ ਬੈਠੇ ਸੀ, ਉਹਨਾਂ ਨੂੰ ਕਹਿਣ ਲੱਗੇ ਕਿ ਇਹਨੂੰ ਏਜੰਸੀ ਦੇ ਦਿਉ। ਉਹਨਾਂ ਨੇ ਏਜੰਸੀ ਦੇ ਦਿੱਤੀ। ਬੜਾ ਗਰੀਬ ਸੀ, ਰਾਗੀ ਸੀ, ਅਤੇ ਉਹ ਏਜੰਸੀ ਮਿਲ ਗਈ, ਕਰੋੜਾਂ 'ਚ ਖੇਡਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਸੰਤ ਮਹਾਰਾਜ ਜੀ ਰਾੜਾ ਸਾਹਿਬ ਬੈਠੇ ਨੇ, ਰਤਵਾੜਾ ਸਾਹਿਬ ਵਾਲੇ, ਉਹਨਾਂ ਨੂੰ ਕਹਿਣ ਲੱਗੇ ਕਿ ਕਹਿੰਦੇ ਦੇਖ ਰਾਗਾ ਸਿਆ, ਮਹਾਂਪੁਰਸ਼ਾਂ ਨੇ ਕਿੰਨੀ ਕਿਰਪਾ ਕਰ ਦਿੱਤੀ। ਕਹਿੰਦਾ ਕੀ ਕਿਰਪਾ ਕਰ ਦਿੱਤੀ? ਕਹਿੰਦੇ ਦੇਖ ਤੇਰਾ ਕਾਰੋਬਾਰ ਕਿੰਨਾ ਹੋ ਗਿਆ। ਕਹਿੰਦਾ ਲੈ, ਇਹ ਤਾਂ ਕਹਿੰਦਾ ਮੈਂ ਆਪਣੀ ਮਿਹਨਤ ਨਾਲ ਵਧਾਇਆ, ਇਹ ਤਾਂ ਮੇਰੀ ਪਰਾ ਲੱਭਦਾ। ਬੜਾ ਗੱਲਾਂ ਕਰਨ ਲੱਗ ਗਿਆ, ਉੱਚੀਆਂ ਨੀਵੀਆਂ। ਕਹਿੰਦਾ ਜੇ ਇਹ ਸੰਤ ਐਂ ਦਿੰਦੇ ਹੁੰਦੇ ਤੈਨੂੰ ਹੀ ਨਾ ਦੇ ਦਿੰਦੇ, ਤੂੰ ਐਵੇਂ ਕਹਿੰਦੇ ਇੱਥੇ ਕਲਰਕ ਲੱਗਿਆ ਹੋਇਆ ਹੈ। ਉਹ ਬਚਨ ਮਹਾਰਾਜ ਕਹਿਣ ਲੱਗੇ, ਉਹ ਕਹਿੰਦੇ ਭਾਈ ਅਸੀਂ ਤਾਂ ਮੰਗਦੇ ਨਹੀਂ, ਸਾਡੀ ਤਾਂ ਕੋਈ ਵਾਸ਼ਨਾ ਨਹੀਂ, ਸਾਡਾ ਤਾਂ ਪ੍ਰੇਮ ਹੈ, ਪਿਆਰ 'ਚ ਹੈ, ਪਿਆਰ 'ਚ ਸਮਰਪਿਤ ਹੈ, ਪਿਆਰ 'ਚ ਕੁਰਬਾਨੀ ਹੈ, ਪਿਆਰ 'ਚ ਕੋਈ ਮੰਗ ਨਹੀਂ ਹੁੰਦੀ, ਪਿਆਰ 'ਚ ਲੈਣਾ ਨਹੀਂ ਹੁੰਦਾ, ਪਿਆਰ ਤਾਂ ਦੇਣਾ ਹੀ ਹੁੰਦਾ ਹੈ। ਕੋਈ ਪਿਆਰ ਇਹ ਨਹੀਂ ਕੋਈ ਸਾਨੂੰ ਸੋਚਦੇ ਸਾਨੂੰ ਫਲਾਣਾ ਪਿਆਰ ਕਰੇ, ਪਿਆਰ ਅਸੀਂ ਜੇ ਉਹਨੂੰ ਦਿੰਦੇ ਹਾਂ, ਪਿਆਰ ਕਰਾਂਗੇ, ਉਹੀ ਪਿਆਰ ਪਰਤ ਕੇ ਸਾਨੂੰ ਆਉਂਦਾ ਹੈ। ਇਸ ਕਰਕੇ ਕਹਿੰਦੇ ਸਾਡੀ ਤਾਂ ਇਹ ਵਾਸ਼ਨਾ ਹੀ ਨਹੀਂ। ਸੋ ਮਹਾਂਪੁਰਸ਼ਾਂ ਦੀ ਕਿਰਪਾ ਹੋਈ, ਇੱਥੇ ਚੰਡੀਗੜ੍ਹ ਆਏ, ਉੱਥੇ ਕਹਿਣ ਲੱਗੇ ਕਿ ਪਿਆਰੇ ਉਹ ਦਾਨ ਦਿੱਤੇ ਤੋਂ ਧਨ ਕੱਟਦਾ, ਕਿਉਂਕਿ ਮਹਾਂਪੁਰਸ਼ਾਂ ਦਾ ਰਾੜਾ ਸਾਹਿਬ ਵਾਲਿਆਂ ਦਾ ਆਪ ਜੀ ਨਾਲ ਅਥਾਹ ਪਿਆਰ। ਜਦੋਂ ਚੰਡੀਗੜ੍ਹ ਸਰਵਿਸ ਕਰਦੇ ਉੱਥੇ ਵੀ ਆਏ, ਪਟਿਆਲੇ ਤਾਂ ਉੱਥੇ ਰਾਜਪੁਰਾ ਕਲੋਨੀ 'ਚ ਦੀਵਾਨ ਲਵਾਏ, ਹਰ ਜਗ੍ਹਾ 'ਤੇ ਖਰਚਾ ਵਾਧੂ ਕਰ ਦਿੰਦੇ, ਸਾਲ ਪਰ ਉਹ ਕਰਜ਼ਾ ਉਤਾਰਦੇ ਰਹਿੰਦੇ, ਫਿਰ ਮਹਾਂਪੁਰਸ਼ਾਂ ਨੂੰ ਬੁਲਾ ਲੈਂਦੇ। ਹੁਣ ਜਾਣਦੇ ਤਾਂ ਸੀ ਮਹਾਰਾਜ ਰਾੜਾ ਸਾਹਿਬ ਵਾਲੇ ਵੀ ਕਿ ਇੰਨੀ ਸੇਵਾ ਕਰਦੇ ਹਨ। ਕਹਿਣ ਲੱਗੇ ਪ੍ਰੇਮੀਓ ਪਿਆਰਿਓ, ਅੰਮ੍ਰਿਤ ਵੇਲਾ ਹੈ, ਆਪ ਜੀ ਅੱਗੇ ਜਾਣ ਵਾਸਤੇ ਤਿਆਰ ਹਨ। ਉਸ ਸਮੇਂ ਕੀ ਬਚਨ ਕਰਦੇ ਨੇ, ਪੁੱਛਦੇ ਨੇ ਕਿ ਧਨ ਦਿੱਤੇ ਤੋਂ ਧਨ ਘਟਦਾ ਹੈ? ਤਾਂ ਇਹ ਕਹਿਣ ਲੱਗੇ ਕਿ ਨਹੀਂ ਮਹਾਰਾਜ, ਵੱਧਦਾ ਹੈ। ਪਤਾ ਤਾਂ ਹੁਣ ਹੈ ਹੀ ਸੀ ਕਿ ਸਾਲ ਸਾਲ ਤਾਂ ਕਰਜ਼ਾ ਉਤਾਰੀ ਜਾਂਦੇ ਹਾਂ, ਫਿਰ ਦੀਵਾਨ ਲਵਾ ਲੈਂਦੇ ਹਾਂ, ਕਿਸੇ ਤੋਂ ਮੰਗਦੇ ਨਹੀਂ। ਫਿਰ ਇਹ ਅਵਸਥਾ ਅੰਦਰਲੀ ਤਾਂ ਉਹ ਜਾਣਦੇ ਸੀ, ਅੱਜ ਸੇਵਾ ਫਲ ਦੇਣ ਲੱਗੀ। ਮਹਾਂਪੁਰਸ਼ ਬਚਨ ਕਰਦੇ ਕਿ ਕਹਿੰਦੇ ਤੁਸੀਂ ਇਹ ਚੰਡੀਗੜ੍ਹ ਛੱਡ ਜਾਓ, ਯੂਪੀ ਚਲੇ ਜਾਓ, ਫਾਰਮ ਚਲਾਓ। ਹੁਣ ਇੱਕੋ ਹੀ ਬਚਨ 'ਤੇ 24 ਸਾਲ ਦੀ ਸਰਵਿਸ ਸੀ, ਕੋਈ ਪੈਨਸ਼ਨ ਨਹੀਂ ਲਈ, ਕੋਈ DA ਪ੍ਰੋਵਿਡੈਂਟ ਫੰਡ ਨਹੀਂ ਲਿਆ, ਬਚਨ ਕਮਾਇਆ, ਉੱਥੇ ਹੀ ਛੱਡ ਕੇ ਯੂਪੀ ਚਲੇ ਗਏ। ਅਤੇ ਯੂਪੀ ਜਾ ਕੇ ਸਤਪੁਰਸ਼ਾਂ ਦੇ ਆਦੇਸ਼ ਮੁਤਾਬਕ, ਕਿਉਂਕਿ ਸਭ ਤੋਂ ਵੱਡੀ ਤਾਂ ਸੇਵਾ ਹੁੰਦੀ ਹੈ ਮਹਾਂਪੁਰਖ ਦਾ ਬਚਨ ਮੰਨਣਾ, ਅਤੇ ਇਹਦੇ ਬਰਾਬਰ ਦੂਜੀ ਕੋਈ ਹੋਰ ਸੇਵਾ ਨਹੀਂ ਹੋਇਆ ਕਰਦੀ। ਆਗਿਆ ਸਮ ਨਹੀਂ ਜੀ ਸਾਹਿਬ ਸੇਵਾ ਸੇਵਾ, ਆਗਿਆ ਸਮ ਨਹੀਂ ਓ ਸਾਹਿਬ ਸੇਵਾ ਸਾਹਿਬ ਸੇਵਾ। ਗਿਆ ਸਾਹਮਣੇ ਓ ਸਾਹਿਬ ਸੇਵਾ ਸੇਵਾ, ਆਗਿਆ ਸਾਹਮਣੇ ਜੀ ਸਾਹਿਬ ਸੇਵਾ ਸੇਵਾ। ਆਗਿਆ ਸਾਮ ਨਹੀਂ ਸਾਹਿਬ ਸੇਵਾ, ਤੇ ਇਹ ਸੇਵਾ ਕਿੰਨਾ ਫਲ ਲਿਆਈ। ਉੱਥੇ ਫਿਰ ਯੂਪੀ ਦੇ ਵਿੱਚ 700 ਏਕੜ ਦਾ ਫਾਰਮ ਸੁਸਾਇਟੀ ਬਣਾ ਕੇ ਆਪ ਜੀ ਨੇ ਖਰੀਦਿਆ। ਬੜੀ ਖੇਤੀ, ਐਸੀ ਖੇਤੀ ਕੀਤੀ ਕਿ ਉਹ ਇਲਾਕਾ ਉਸਨੂੰ ਐਗਰੀਕਲਚਰ ਯੂਨੀਵਰਸਿਟੀ ਹੀ ਕਹਿੰਦਾ। ਬੜੀ ਸੇਵਾ ਕੀਤੀ ਨਾਲ ਬੀਜੀ ਨੇ ਸਾਰਾ ਇਹ ਸੰਭਾਲਿਆ ਪ੍ਰਬੰਧ। ਫਿਰ ਉਸ ਇਲਾਕੇ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਵਿਚਰੇ। ਹੁਣ ਉੱਥੇ ਤਾਂ ਇੱਧਰੋਂ ਪੰਜਾਬੀ ਗਏ ਸੀ, ਉੱਧਰੋਂ ਸਿਆਲਕੋਟ ਲਾਹੌਰ ਤੋਂ ਪਾਕਿਸਤਾਨ ਤੋਂ ਆਏ ਹੋਏ। ਉਹ ਕੀ ਕਰਦੇ? ਉਹ ਤਾਂ ਡੰਗਰ ਚੋਰੀ ਕਰੀ ਜਾਂਦੇ, ਸ਼ਰਾਬਾਂ ਪੀਂਦੇ। ਉਹ ਮਹਾਂਪੁਰਸ਼ਾਂ ਦਾ ਬਚਨ ਸੀ ਕਿ ਸੰਗਤ ਯੂਪੀ 'ਚ ਇੰਨੀ ਹੋ ਜਾਣੀ ਕਿ ਤੁਹਾਡੇ ਸੰਭਾਲੀ ਨਹੀਂ ਜਾਣੀ, ਉੱਥੇ ਤਾਂ ਸ਼ਰਾਬੀ ਨੇ। ਪਰ ਸਤਿਪੁਰਸ਼ਾਂ ਦਾ ਬਚਨ ਰੰਗ ਲਿਆਇਆ ਆਪ ਜੀ ਨੇ। ਉੱਥੇ ਫਿਰ ਆਪਣੇ ਟਰੈਕਟਰ ਦੇ ਉੱਤੇ ਜਾ ਕੇ ਪ੍ਰਚਾਰ ਸ਼ੁਰੂ ਕੀਤਾ। ਅਤੇ ਜਦੋਂ ਆਪ ਜੀ ਦੇ ਨਾਲ ਜਿਹੜੇ ਸਾਜ਼ ਵਜਾਉਣ ਵਾਲੇ, ਉਹ ਇੱਕ ਸ਼ਰਤ 'ਤੇ ਤੁਰੇ ਕਿ ਸਾਨੂੰ ਤੁਸੀਂ ਆ ਸ਼ਰਾਬ ਪੀਣ ਤੋਂ ਨਹੀਂ ਰੋਕਣਾ ਇਹਦੇ। ਉਹ ਕਹਿੰਦੇ ਕਈ ਵਾਰੀ ਤਾਂ ਉਹਨਾਂ ਨੇ ਢੋਲਕੀ ਚੁੰਮਟੇ ਵੀ ਸ਼ਰਾਬ ਪੀ ਕੇ ਹੀ ਵਜਾਉਣੇ ਲੋਰ 'ਚ ਆ ਕੇ, ਪਰ ਮਹਾਂਪੁਰਸ਼ ਕਿਸੇ ਦਾ ਔਗਣ ਨਹੀਂ ਸੀ ਚਿਤਾਰਦੇ। ਜਦੋਂ ਸੰਗਤ ਸਤਿਕਾਰ ਦੇਣ ਲੱਗੀ, ਉਹ ਹੱਥ ਧੁਆਉਣੇ, ਸੇਵਾ ਕਰਨੀ, ਪ੍ਰਸ਼ਾਦਾ ਪਾਣੀ ਛਕਾਉਣਾ, ਸਤਿਕਾਰ ਮਿਲਿਆ, ਉਹਨਾਂ ਦੇ ਅੰਦਰ ਆਪਣੇ ਆਪ ਗਿਲਟ ਫੀਲਿੰਗ ਹੋਈ ਕਿ ਅਸੀਂ ਤਾਂ ਇਸ ਤਰ੍ਹਾਂ ਦੇ ਨਿਖਿੱਧ ਕਰਮ ਕਰਦੇ ਹਾਂ। ਸਭ ਤੋਂ ਪਹਿਲਾਂ ਉਹ ਜਥੇ ਵਾਲਿਆਂ ਨੇ ਜਾ ਜਾ ਕੇ ਸ਼ਰਾਬਾਂ ਦੇ ਜਿਹੜੇ ਢੋਲ ਹੁੰਦੇ, ਦੇਸੀ ਸ਼ਰਾਬ ਕੱਢਦੇ, ਉਹ ਡੋਲਣੇ ਸ਼ੁਰੂ ਕਰ ਦਿੱਤੇ, ਜਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਕਿ ਦੁਸ਼ਟ ਮਾਰ ਲਿਆ। ਫਿਰ ਇਸ ਤਰ੍ਹਾਂ ਇੱਕ ਲਹਿਰ ਬਣ ਗਈ। ਉੱਥੇ ਵੀ ਤਰਾਈ ਸਿੱਖ ਮਿਸ਼ਨ ਕਾਇਮ ਹੋਇਆ। ਮਹਾਂਪੁਰਸ਼ਾਂ ਨੇ ਕਿੰਨਾ ਅੰਮ੍ਰਿਤ ਛਕਾਇਆ ਜੰਗਮ ਤੀਰਥ ਵਾਂਗੂ, ਘਰ ਘਰ ਜਾ ਕੇ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਿਆ। ਬੀਜੀ ਵੀ ਨਾਲ ਸਾਰਾ ਸਾਥ ਨਿਭਾਉਂਦੇ ਰਹੇ। 1973 ਦੇ ਵਿੱਚ ਰਾੜਾ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਕੇ ਉੱਥੇ ਲੈ ਕੇ ਗਏ ਯੂਪੀ। ਬੜਾ ਉੱਥੇ ਫਿਰ ਸਤਸੰਗ ਹੋਏ, ਦੀਵਾਨ ਸਜੇ। ਇੱਕ ਦਿਨ ਮਹਾਂਪੁਰਸ਼ਾਂ ਦੇ ਚਰਨ ਪਏ ਨੇ ਆਪ ਜੀ ਦੇ ਫਾਰਮ 'ਤੇ ਟਿਊਬਵੈਲ 'ਤੇ ਖੜ੍ਹੇ ਨੇ, ਛੱਪਰੀ ਹੈ, ਸਾਹਮਣੇ ਪਿਲਖਣ ਹੈ। ਮਹਾਂਪੁਰਸ਼ ਬੜੇ ਆਨੰਦ 'ਚ ਆ ਕੇ ਰਾੜਾ ਸਾਹਿਬ ਵਾਲੇ ਕਹਿਣ ਲੱਗੇ ਕਿ ਪਿਆਰਿਆ, ਕਿ ਧਨ ਫਕੀਰੀ ਫਕੀਰੀ ਤੇਰੀ ਹੈ। ਕਹਿੰਦੇ ਹੁਣ ਉਸ ਸਮੇਂ ਬੀਜੀ ਮਹਾਂਪੁਰਸ਼ਾਂ ਦੀ ਬਾਂਹ ਫੜ ਕੇ ਉਹ ਸਤਿਪੁਰਸ਼ਾਂ ਕੋਲ ਲੈ ਜਾਂਦੇ ਨੇ। ਕਹਿੰਦੇ ਆ ਲਓ ਜੀ, ਆਪਣੀ ਅਮਾਨਤ ਸਾਂਭੋ ਜਿਹੜੀ ਮੈਂ ਤੁਹਾਡੇ ਤੋਂ ਰਾੜਾ ਸਾਹਿਬ ਤੋਂ ਲੈ ਕੇ ਆਈ ਸੀ। ਮਹਾਂਪੁਰਸ਼ ਬੜੇ ਪ੍ਰਸੰਨ ਹੋਏ। ਆਪਣੇ ਗੜਵਈ ਬਾਬੂ ਜੀ ਨੂੰ, ਜਿਨ੍ਹਾਂ ਦਾ ਨਾਂ ਰਲਾ ਸਿੰਘ, ਕਹਿਣ ਲੱਗੇ ਉਹ ਬਾਬੂ ਵੇਖ ਕੋਈ ਅਮਾਨਤ ਦਿੰਦਾ ਹੈ। ਕਹਿੰਦੇ ਨਹੀਂ ਮਹਾਰਾਜ, ਅਮਾਨਤ 'ਚ ਤਾਂ ਖਿਆਨਤ ਕਰ ਲੈਂਦੇ ਨੇ। ਕਹਿੰਦੇ ਆ ਧੰਨ ਹੈ ਬੀਬੀ, ਜਿਹੜੀ ਇਹ ਆਪ ਆਪਣੇ ਪਤੀ ਇਹ ਪਰਮੇਸ਼ਰ ਨੂੰ ਸਾਨੂੰ ਸੌਂਪ ਰਹੀ ਹੈ। ਸਤਿਪੁਰਸ਼ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਵੇਖੋ ਹੁਣ ਇਹ ਸਾਡਾ ਫਾਰਮ ਹੋ ਗਿਆ, ਬੱਚੇ ਵੀ ਸਾਡੇ, ਸਭ ਕੁਝ ਸਾਡਾ, ਅਤੇ ਹੁਣ ਤੁਸੀਂ ਮੈਨੇਜਰ ਬਣ ਕੇ ਮੈਨੇਜ ਕਰੋ, ਇਹਨੂੰ ਚਲਾਓ, ਅਤੇ ਨਾਲ ਨਾਮ ਬਾਣੀ ਦਾ ਜੋ ਪ੍ਰਵਾਹ ਹੈ ਇਹਨੂੰ ਚਾਲੂ ਰੱਖਣਾ ਹੈ। 1975 'ਚ ਬੁਲਬਰਹੈਂਪਟਨ 26 ਅਗਸਤ ਦੀ ਉਹ ਰਾਤ ਬ੍ਰਹਮ ਮਹੂਰਤ ਦੇ ਸਮੇਂ ਸੰਤ ਮਹਾਰਾਜ ਸਮਾਧੀ ਸਥਿਤ ਹੋਏ। ਉੱਥੇ ਆ 25 ਅਤੇ 26 ਦੀ ਜਿਹੜੀ ਇਹ ਵਿਚਕਾਰ ਦੀ ਰਾਤ ਹੈ, ਉੱਥੇ ਅੰਮ੍ਰਿਤ ਵੇਲੇ ਉਹਨਾਂ ਨੇ ਸਮਾਧੀ ਸਥਿਤ ਹੋ ਕੇ ਮਹਾਂ ਸਮਾਧੀ ਦੇ ਵਿੱਚ ਚਲੇ ਗਏ। ਇਹ ਸਰੀਰ ਦਾ ਪਰਿਤਿਆਗ ਕਰ ਦਿੱਤਾ। ਇੱਥੇ ਸਾਰੇ ਰੇਡੀਓ ਦੇ ਉੱਤੇ, ਅਖਬਾਰਾਂ 'ਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਸੰਤ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਇੰਗਲੈਂਡ ਦੀ ਧਰਤੀ ਬੁਲਬਰਹੈਂਪਟਨ ਵਿਖੇ ਇਹ ਭਾਣਾ ਵਰਤਾ ਦਿੱਤਾ। ਅਤੇ ਜਦੋਂ ਮਹਾਂਪੁਰਸ਼ਾਂ ਨੇ ਇਹ ਸੁਣਿਆ ਤਾਂ ਉਹ ਯੂਪੀ ਦਾ ਤਿਆਗ ਫਾਰਮ ਵੇਚ ਦਿੱਤਾ ਅਤੇ ਇਸ ਤਰ੍ਹਾਂ ਦੇ ਨਾਲ ਇੱਧਰ ਆ ਗਏ। ਅਤੇ ਹੁਣ ਵੱਡੇ ਮਹਾਰਾਜ ਜੀ ਨੇ ਤਾਂ ਕਿਹਾ ਸੀ ਕਿ ਚੰਡੀਗੜ੍ਹ ਨਹੀਂ ਰਹਿਣਾ। ਉਸ ਸਮੇਂ ਛੋਟੇ ਮਹਾਰਾਜ ਰਾੜਾ ਸਾਹਿਬ ਸਰੀਰ 'ਚ ਸਨ। ਉਹ ਕਹਿਣ ਲੱਗੇ ਕੋਈ ਨਹੀਂ, ਤੁਸੀਂ ਫਿਰ ਮੋਹਾਲੀ ਕੋਠੀ ਬਣਾ ਲਓ। ਫਿਰ ਮੋਹਾਲੀ ਰਹਿਸ਼ ਰੱਖੀ। ਆ ਰੋਪੜ ਦਾ ਇਲਾਕੇ ਦੇ ਵਿੱਚ ਜਿੱਥੇ ਕੋਈ ਨਹੀਂ ਸੀ ਪਹੁੰਚਦਾ ਤੰਬਾਕੂ ਬੀਜਦੇ, ਉੱਥੇ ਜਾ ਜਾ ਕੇ ਘਰ ਘਰ ਜਾ ਕੇ ਜੰਗਮ ਤੀਰਥ ਵਾਂਗੂ ਅੰਮ੍ਰਿਤ ਛਕਾਏ। ਉੱਥੇ ਤਾਂ ਬੜੀ ਕਿਰਪਾ ਹੋਈ, ਮਹਾਂਪੁਰਸ਼ਾਂ ਦੇ ਬਚਨ ਅੱਜ ਰੰਗ ਲਿਆ ਰਹੇ ਨੇ। ਉੱਥੇ ਨਿਊ ਚੰਡੀਗੜ੍ਹ ਬਣ ਰਿਹਾ ਹੈ ਰਤਵਾੜਾ ਸਾਹਿਬ। 1986 'ਚ ਰਤਵਾੜਾ, ਪੈਂਤਪੁਰ, ਚਾਹੜ, ਮਾਜਰਾ ਤਿੰਨ ਨਗਰਾਂ ਨੇ ਭੂਮੀ ਦਾਨ ਕੀਤਾ। ਉਹ ਪ੍ਰਾਤਨ ਤੀਰਥ ਜਿੱਥੇ ਕ੍ਰਿਸ਼ਨ ਭਗਵਾਨ ਦੇ ਚਰਨ ਪਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ, ਉਹ ਧਰਤੀ ਮਹਾਂਪੁਰਸ਼ਾਂ ਰਾਹੀਂ ਉੱਥੇ ਸੇਵਾ ਚੱਲੀ। ਅਤੇ ਉਹ ਰਤਵਾੜਾ ਨਗਰ ਜਿਹਨੂੰ ਕੋਈ ਨਹੀਂ ਸੀ ਜਾਣਦਾ, ਰਾੜਾ ਵਾਂਗੂ ਰਾੜਾ ਸਾਹਿਬ ਜਿਵੇਂ ਬਣ ਗਿਆ, ਉਹ ਰਤਵਾੜਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਮਹਾਂਪੁਰਸ਼ ਬਚਨ ਕਰਦੇ ਕਹਿੰਦੇ ਇਹ ਇਲਾਕਾ ਬੈਕਵਰਡ ਨਹੀਂ, ਕਿਉਂਕਿ ਬੈਕਵਰਡ ਹੀ ਸੀ ਖਾਣ ਜੋਗੇ, ਤਾਂ ਦਾਣੇ ਨਹੀਂ ਸੀ ਹੁੰਦੇ, ਅੰਬ ਵੇਚ ਕੇ ਅੰਬ ਬਦਲੇ ਇੱਧਰੋਂ ਅੰਬੀਆਂ ਵੇਚ ਕੇ ਲਿਜਾ ਉੱਥੇ ਦਾਣੇ ਹੁੰਦੇ ਲੈ ਕੇ ਜਾਂਦੇ ਖਾਣ ਜੋਗੇ ਵੀ। ਅੰਬਾਲਾ ਤਾਂ ਹੀ ਕਹਿੰਦੇ, ਇੱਧਰ ਬਾਗਾ ਵਾਲਾ ਮਰੰਡੇ ਨੂੰ ਕਹਿੰਦੇ, ਇਸ ਤਰ੍ਹਾਂ ਦੇ ਨਾਲ ਉਹ ਇਲਾਕਾ ਸੀ। ਮਹਾਂਪੁਰਸ਼ ਕਹਿੰਦੇ ਨਹੀਂ ਪ੍ਰੇਮੀਓ, ਤੁਸੀਂ ਇਹ ਨਾ ਕਹੋ ਬੈਕਵਰਡ, ਤੁਸੀਂ ਤਾਂ ਫਾਰਵਰਡ ਹੋ, ਲਿਸਟ ਉਲਟੀ ਕਰ ਦਿਉ, ਫਿਰ ਵੇਖੋ ਤੁਸੀਂ ਸਭ ਤੋਂ ਉੱਤੇ ਆ ਜਾਓਗੇ। ਅੱਜ ਉਹ ਇਲਾਕਾ ਆਰਥਿਕ ਪੱਖ ਤੋਂ ਇਕੋਨਮੀ ਕਿੰਨੀ ਸਟਰੋਂਗ ਹੈ, ਸਰੀਰਕ ਪੱਖ ਤੋਂ ਨਸ਼ਿਆਂ ਤੋਂ ਛੁੱਟ ਕੇ ਉਹ ਵੀ ਠੀਕ ਹੋ ਗਏ, ਅਤੇ ਦੂਸਰਾ ਜਿਹੜਾ ਇਹ ਸੀ ਵੱਡਾ ਪੱਖ ਧਾਰਮਿਕ ਪੱਖ, ਉਹਦੇ ਵਿੱਚ ਵੀ ਤੁਸੀਂ ਵੇਖ ਲਓ ਉਸ ਇਲਾਕੇ ਨੂੰ ਜਿਹਨੂੰ ਕੋਈ ਨਹੀਂ ਸੀ ਜਾਣਦਾ, ਅੱਜ ਰਤਵਾੜਾ ਸਾਹਿਬ ਦੇ ਨਾਂ ਨਾਲ ਸਾਰੇ ਮਸ਼ਹੂਰ ਹੈ। ਮਹਾਂਪੁਰਸ਼ਾਂ ਦੇ ਬਚਨ ਅਟਲ ਹੁੰਦੇ ਨੇ, ਕਿਉਂਕਿ ਇਹ ਕਦੇ ਬਿਰਥੇ ਨਹੀਂ ਜਾਂਦੇ। ਸਾਧੂ ਬੋਲੇ ਸਹਿਜ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਬਿਰਥੇ ਨਾ ਜਾਂਦੇ ਜੀ ਸੰਤਾਂ ਦੇ ਬੋਲ ਬੋਲੇ, ਨਾ ਜਾਂਦੇ ਓ ਦੇ ਬੋਲ ਬੋਲੇ। ਸਾਧੂ ਬੋਲੇ ਸਹਿਜ ਸਵਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਸਾਧ ਬਚਨ ਅਟਲਾਦਾ, ਉਹ ਬਚਨ ਕਿਸੇ ਨੂੰ ਭਾਵੇਂ ਸਹਿਜ ਸਵਾਏ ਹੋਏ, ਉਹ ਬਚਨ ਬਿਰਥੇ ਨਹੀਂ ਜਾਂਦੇ, ਬੜੀ ਕਿਰਪਾ ਹੈ। ਚਲੋ ਮਹਾਂਪੁਰਸ਼ ਤਾਂ ਆਪ ਹੈ ਹੀ ਦਿਆਲੂ ਕਿਰਪਾਲੂ, ਪਰ ਨਾਲ ਉਹਨਾਂ ਦੇ ਜੀਵਨ ਸਾਥੀ ਪਰਮ ਪੂਜਾ ਸਤਿਕਾਰਯੋਗ ਬੀਜੀ, ਉਹ ਉਹਨਾਂ ਤੋਂ ਵੀ ਅੱਗੇ। ਕਈ ਵਾਰੀ ਮਹਾਂਪੁਰਸ਼ਾਂ ਨੇ ਘਰ ਨਾ ਹੋਣਾ, ਕਿਸੇ ਨੇ ਬੇਨਤੀ ਲੈ ਕੇ ਜਾਣਾ ਕਿ ਮੇਰੇ ਬੱਚਾ ਨਹੀਂ, ਮੈਂ ਰੋਗੀ ਹਾਂ, ਮੈਂ ਦੁਖੀ ਹਾਂ, ਤਾਂ ਉਹ ਬੀਜੀ ਨੇ ਆਪ ਹੀ ਕਿਰਪਾ ਕਰ ਦੇਣੀ, ਮਾਤਾ ਲੋਈ ਵਾਂਗੂ ਕਿੰਨਿਆਂ ਦੇ ਰੋਗ ਹਟਾ ਦੇਣੇ। ਬੜਾ ਸਪਸ਼ਟ ਜੀਵਨ, ਸਰਲ ਜੀਵਨ, ਸਿੱਧਾ ਜੀਵਨ, ਵਰਲਡ ਫੇਮ ਦਾ ਜੋਗੀ ਡਾਕਟਰ ਸਵਾਮੀ ਰਾਮ, ਐਸਾ ਸੰਨਿਆਸੀ ਪਰਮ ਪੂਜੇ ਸਤਿਕਾਰਯੋਗ ਬੀਜੀ ਦੇ ਚਰਨਾਂ 'ਤੇ ਝੁਕਦਾ ਹੈ। ਕੋਈ ਨਹੀਂ ਸੰਨਿਆਸੀ ਝੁਕਦਾ ਨਹੀਂ ਹੁੰਦਾ, ਉਹ ਕਿਉਂਕਿ ਉਹ ਆਮ ਬਚਨ ਕਰਿਆ ਕਰਦੇ। ਸਵਾਮੀ ਜੀ ਰਤਵਾੜਾ ਸਾਹਿਬ ਲੱਖਾਂ ਦੇ ਇਕੱਠ ਦੇ ਵਿੱਚ ਵੀ ਉਹਨਾਂ ਨੇ ਬਚਨ ਕੀਤੇ ਕਿ ਬੜੀ ਇਹ ਸਰਲ ਨੇ। ਆਹ ਜੋ ਮੇਰੀ ਮਾਂ ਹੈ, ਕਹਿੰਦੇ ਪਿਛਲੇ ਜਨਮ 'ਚ ਮੇਰੀ ਮਾਂ ਸੀ, ਕਹਿੰਦੇ ਇਸ ਨੂੰ ਤਾਂ ਕੋਈ ਨਹੀਂ ਸਮਝ ਸਕਿਆ, ਕਿਉਂਕਿ ਐਸੀ ਅਗਮ ਅਗੋਚਰ ਉਹਨਾਂ ਦੀ ਇਹ ਬਿਰਤੀ, ਉਸ ਨੂੰ ਸਮਝਣਾ ਹੀ ਬੜਾ ਔਖਾ। ਫਿਰ ਮਹਾਂਪੁਰਸ਼ਾਂ ਦਾ ਜਦੋਂ 31 ਅਕਤੂਬਰ 2001 ਦੇ ਵਿੱਚ ਸਰੀਰ ਦਾ ਪਰਿਤਿਆਗ ਕੀਤਾ, ਉਸ ਤੋਂ ਪੂਰੇ 12 ਸਾਲ ਬਾਅਦ 31 ਅਕਤੂਬਰ ਨੂੰ ਸੰਤ ਮਹਾਰਾਜ ਜੀ ਸਰੀਰਕ ਤੌਰ ਦੇ ਉੱਤੇ ਭਾਣਾ ਵਰਤਾ ਕੇ ਗਏ। 12 ਸਾਲ ਬੀਜੀ ਆਸ਼ੀਰਵਾਦ ਦਿੰਦੇ ਰਹੇ, ਸੰਗਤਾਂ ਨੂੰ ਸੰਭਾਲਦੇ ਰਹੇ। ਕੀ ਆਸ਼ੀਰਵਾਦ ਦਿੰਦੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਅਸੀਂ ਤਾਂ ਕਿੰਨੇ ਔਗਣ ਹਾਰ ਹੈ, ਭੁੱਲ ਜਾਂਦੇ ਹਾਂ ਮਾਇਆ ਨਾਮ ਭੁੱਲਦਾ ਹੈ। ਅਸੀਂ ਤਾਂ ਇਸ ਤਰ੍ਹਾਂ ਦੇ ਨਾਲ ਕਰਦੇ ਰਹੇ, ਪਰ ਉਹ ਧੰਨ ਨੇ ਮਾਤਾ। ਮਾਤਾ ਜਦ ਨਾ ਰੱਖਦੀ ਔਗਣ ਪੁੱਤਰਾਂ ਦੇ, ਨਾ ਰੱਖਦੀ ਔਗਣ ਪੁੱਤਰਾਂ ਦੇ, ਜਦ ਨਾ ਰੱਖਦੀ ਔਗਣ ਪੁੱਤਰਾਂ ਦੇ, ਮਾਤਾ ਜਦ ਨਾ ਰੱਖਦੀ ਔਗਣ ਪੁੱਤਰਾਂ ਦੇ, ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨ, ਐਸਾ ਉਹਨਾਂ ਦਾ ਸੁਭਾਅ। ਕਿੰਨਾ ਔਖਾ ਸਮਾਂ, ਇੱਕ ਪਾਸੇ ਤਾਂ ਪਿਆਰੇ ਦਾ ਪਿਆਰ, ਉਹ ਪਿਆਰੇ ਦਾ ਉਹ ਵਿਛੋੜਾ, ਦੂਸਰੇ ਪਾਸੇ ਸੰਸਥਾ ਨੂੰ ਸੰਭਾਲਣਾ। ਉਹ ਧੰਨ ਮਾਤਾ, ਕਈ ਵਾਰੀ ਸਾਨੂੰ ਬਚਨ ਕਰਦੇ ਕਹਿੰਦੇ ਜੇ ਤੁਸੀਂ ਮੇਰੇ ਫੰਗਾਂ ਥੱਲੇ ਰਹੋਗੇ ਕੋਈ ਵੀ ਕਲਯੁਗ ਦੀ ਤੱਤੀ ਹਵਾ ਨਹੀਂ ਲੱਗ ਸਕਦੀ। ਹੋ ਕੇ ਵੀ ਪ੍ਰਤੱਖ ਇਹ ਬਚਨ ਵਰਤਿਆ, ਕਿਉਂਕਿ ਸਾਧ ਬਚਨ ਟਲਦ ਆਪ ਬੀਤ ਰਾਗ ਅਵਸਥਾ 'ਚ ਚਲੇ ਗਏ, ਕਿਉਂਕਿ ਉਹ ਤੋਂ ਬਾਅਦ ਪਿਆਰੇ ਤੋਂ ਬਾਅਦ ਜੀਵਨ ਜਿਉਣਾ ਬੜਾ ਔਖਾ ਹੈ। ਰਾਮ ਬਿਜੋਗੀ ਨਾ ਜੀਏ, ਜੀਏ ਤਾਂ ਬੋਰਾ ਹੋਏ। ਉਸ ਜੀਵਨ ਨੂੰ ਫਿਰ ਕਹਿੰਦੇ ਕੀ ਜੀਵਨ ਹੈ, ਕਾਹਦਾ ਜੀਵਨ, ਵਾਜ ਪਿਆਰੇ ਆਪਣੇ ਜੀਵਣਾ, ਵਾਜ ਪਿਆਰੇ ਆਪਣੇ, ਕਾਹਦਾ ਜੀਵਣਾ, ਵਾਜ ਪਿਆਰੇ ਆਪਣੇ, ਜਿਸ ਪਿਆਰੇ ਸੁਨੇ ਹੋ ਤਿਸੇ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੈ ਜੀਵਣ, ਬੜਾ ਔਖਾ ਹੈ। ਹੁਣ ਆਪ ਜੀ ਮਹਾਂਪੁਰਸ਼ਾਂ ਤੋਂ ਬਾਅਦ ਪੂਰੇ 12 ਸਾਲ ਸਰੀਰ ਦੇ ਵਿੱਚ ਰਹੇ, ਪਰ ਸਰੀਰ ਦੀ ਹਾਲਤ ਇੱਕ ਰਾਗ ਹੈ, ਰਾਗ 'ਚ ਤਾਂ ਤੁਸੀਂ ਦੇਖੋ ਅਟੈਚਮੈਂਟ ਹੈ, ਪਰ ਬੀਜੀ ਨੂੰ ਰਾਗ ਤਾਂ ਹੈ ਹੀ ਨਹੀਂ ਸੀ ਕਿਸੇ ਵੀ ਵਸਤੂ ਨਾਲ। ਦਿਆਲੂ ਕਿਰਪਾਲੂ ਜੋ ਵੀ ਦਰ 'ਤੇ ਸਵਾਲੀ ਆ ਗਿਆ, ਸੰਤ ਕਲਿਆਣ ਦਾਸ ਭਾਵਨਾ ਲੈ ਕੇ ਆਏ ਕਿ ਮੇਰੀ ਇਹ ਮੰਗ ਪੂਰੀ ਹੋਵੇ, ਅੰਦਰੋਂ ਅੰਦਰੀ ਉਹਦੀ ਭਾਵਨਾ ਪੂਰੀ ਕਰ ਦਿੱਤੀ। ਕੋਈ ਵੀ ਆ ਗਿਆ ਉਹ ਦਿਆਲੂ ਕਿਰਪਾਲੂ, ਅਤੇ ਫਿਰ ਕੋਈ ਪਕੜ ਨਹੀਂ। ਮਹਾਂਪੁਰਸ਼ਾਂ ਤੋਂ ਬਾਅਦ ਖੁੱਲ੍ਹੇ ਭੰਡਾਰ, ਕੋਈ ਜਾਵੇ ਅਸੀਸ ਇਹੀ ਪੂਤਾ ਮਾਤਾ ਕੀ ਅਸੀਸ, ਨਿਮਖ ਨ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਫਿਰ ਬੈਰਾਕ, ਬਰਾਕ ਦੇ ਵਿੱਚ ਇਹ ਹੁੰਦਾ ਹੈ ਕਿ ਇਨਸਾਨ ਤਿਆਗ ਕਰਦਾ ਹੈ, ਕਿਉਂਕਿ ਬਰਾਗ ਤੋਂ ਬਗੈਰ ਬਿਨ ਬੈਰਾਗ ਨਾ ਛੂਟ ਸਮਾਇਆ। ਆ ਭੁੱਲ ਜਿਹੜੀ ਪਈ ਹੈ ਬਰਾਗ ਤੋਂ ਬਗੈਰ ਨੀ ਇਹ ਦੂਰ ਹੁੰਦੀ, ਪਰ ਬੀਜੀ ਤਾਂ ਇਹ ਤੋਂ ਵੀ ਉੱਤੇ, ਉਹ ਬੀਤ ਰਾਗ ਅਵਸਥਾ ਜਿੱਥੇ ਰਾਗ ਅਤੇ ਬਰਾਗ ਉਸ ਤੋਂ ਵੀ ਉੱਪਰ ਬੀਤ ਰਾਗ, ਕੋਈ ਪਰਵਾਹ ਨਹੀਂ। ਰੰਗ ਹੱਸੈ ਰੰਗ ਰੋਵੇ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀਂ ਕਿਸੇ ਕੇਰੀ ਵਾਜ ਸੱਚੇ ਨਾਹੀਂ। ਆਪਣੇ ਰੰਗਾਂ 'ਚ ਕਈ ਵਾਰੀ ਹੱਸਦੇ, ਕਈ ਵਾਰੀ ਰੋਂਦੇ, ਫਿਰ ਚੁੱਪ ਵੀ ਕਰ ਜਾਂਦੇ, ਕਿਉਂਕਿ ਜਿਸ ਕਾ ਕਿਹਾ ਦਰਗੇ ਚੱਲੇ, ਕਿਸ ਕੋ ਨਦਰ ਲੈ ਆਵੇ ਤੱਲੇ। ਐਸੀ ਉਹ ਅਵਸਥਾ, ਉਹਨਾਂ ਦੀਆਂ ਅਸੀਸਾਂ ਮਿਲਦੀਆਂ ਰਹੀਆਂ। ਸਮਾਂ ਆਪਣੀ ਚਾਲੀ ਚੱਲਦਾ ਹੈ, ਇਹ ਰੁਕਿਆ ਰੁਕਦਾ ਨਹੀਂ। ਸਮਾਂ ਨਾਮ ਤਬਦੀਲੀ ਦਾ, ਸਮਾਂ ਨਾਮ ਜਿਹੜਾ ਚੇਂਜ ਹੋ ਜਾਵੇ, ਚੇਂਜੇਬਲ ਹੈ, ਉਹਨੂੰ ਟਾਈਮ ਕਹਿੰਦੇ ਨੇ। ਪਰ ਮਹਾਂਪੁਰਸ਼ ਟਾਈਮ ਐਂਡ ਸਪੇਸ 'ਚ ਨਹੀਂ ਆਉਂਦੇ, ਉਹ ਤਾਂ ਸਮਾਂ ਉਹਨਾਂ ਦੇ ਅਧੀਨ ਹੈ। ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿੰਨ ਕੋ ਕਾਲ ਨਾ ਖਾਤੇ। ਉਹ ਭਾਵੇਂ ਜਿਹੜਾ 31 ਅਕਤੂਬਰ ਦਾ ਹੁਣ ਸਮਾਗਮ ਹੋ ਕੇ ਹਟਿਆ ਰਤਵਾੜਾ ਸਾਹਿਬ, ਬੜੀ ਕਿਰਪਾ ਕਰ ਗਏ। ਇਸ ਸਮਾਗਮ ਤੋਂ ਪਹਿਲਾਂ ਪਹਿਲਾਂ ਹੀ ਜਾਣ ਸਮੇਂ ਜਿੰਨੀ ਦੁਬਧਾ ਸੀ ਕਈਆਂ ਦੇ ਮਨਾਂ 'ਚ, ਹੋਰ ਤਰ੍ਹਾਂ ਦੇ ਖਿਆਲ, ਉਹ ਸਾਰਿਆਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਅਤੇ ਪੂਰੇ 12 ਸਾਲ ਬਾਅਦ ਯੋਗੀਆਂ ਵਾਂਗੂ ਰਾਤ ਦੇ 11:30 ਵਜੇ 1 ਨਵੰਬਰ ਨੂੰ ਆਪ ਜੀ ਨੇ ਭਾਣਾ ਵਰਤਾਇਆ, ਕਿਉਂਕਿ ਆਪ ਜੀ ਤਾਂ ਬੜੇ ਮਹਾਨ ਯੋਗੀ ਸਨ, ਸਾਧਨ ਸੰਪੰਨ ਸਨ, ਸਰੀਰ ਬਰਮ ਰੁਦਰ ਦੇ ਰਾਹੀਂ, ਕਿਉਂਕਿ ਜਿੱਥੇ ਆਗਿਆ ਚੱਕਰ ਹੈ ਨੱਕ ਅੱਖ ਦੀ ਜੜ, ਇੱਥੇ ਪਿਆਰੇ ਦਾ ਧਿਆਨ ਧਰਿਆ ਜਾਂਦਾ, ਇੱਥੋਂ ਸੁਰਤ ਉੱਪਰ ਉੱਠਦੀ ਹੈ, ਧਿਆਤਾ ਧਿਆਨ ਧੀ ਦੀ ਤ੍ਰਿਕੁੱਟੀ ਟੁੱਟ ਜਾਂਦੀ ਹੈ। ਸਹੰਸਰਾਰ ਦਲ ਕਮਲ 'ਚੋਂ ਲੰਘ ਕੇ ਜਿੱਥੇ ਜਾ ਕੇ ਮੈਂ ਤੂੰ 'ਚ ਬਦਲ ਜਾਂਦੀ ਹੈ, ਉਸ ਅਵਸਥਾ ਦੇ ਆਪ ਜੀ ਮਾਲਕ। ਅਤੇ ਫਿਰ ਬਰਮ ਰੁਦਰ ਦੇ ਰਾਹੀਂ ਜਦੋਂ ਸਰੀਰ ਛੱਡਣ ਲੱਗੇ, ਆਗਿਆ ਚੱਕਰ 'ਚ ਇਸ ਤਰ੍ਹਾਂ ਚੱਕਰ ਬਣਿਆ, ਹਿਲਜੁਲ ਹੋਈ, ਇਸ ਤਰ੍ਹਾਂ ਨਾੜ ਫੁੱਲੀ, ਉੱਪਰ ਨੂੰ ਬਰਮ ਰੁਦਰ 'ਚ ਨੂੰ ਸਰੀਰ ਛੱਡ ਗਏ। ਐਸੀ ਅਵਸਥਾ ਪਰਮ ਪੂਜਾ ਸਤਿਕਾਰ ਯੁਗ ਬੀਜੀ ਦੀ। ਅਤੇ ਅੱਜ ਸੰਗਤਾਂ ਉਹ ਦਿਨ ਨੂੰ ਮਨਾ ਰਹੀਆਂ ਨੇ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਾ ਰਹੀਆਂ ਨੇ। ਇੱਥੇ ਭਾਈ ਚੇਤਨ ਸਿੰਘ ਜੀ, ਇਹਨਾਂ ਦੇ ਸਪੁੱਤਰ ਭਾਈ ਹਰਵੰਸ ਸਿੰਘ, ਉਹਨਾਂ ਦਾ ਇਹ ਸਾਰਾ ਪਰਿਵਾਰ, ਜਿਨ੍ਹਾਂ ਦੇ ਅੰਦਰ ਉਹ ਪਿਆਰ ਹੈ, ਪਿਆਰ ਦੇ ਕਾਰਨ ਹੀ ਇਹ ਯਾਦ ਮਨਾਈ ਜਾ ਰਹੀ ਹੈ। ਕਿਉਂਕਿ ਸਤਪੁਰਸ਼ ਜਿਹੜੇ ਹਨ ਉਹ ਤਾਂ ਹੈ ਹੀ ਵੱਡੇ, ਪਰ ਜਿਹੜੀ ਉਹਨਾਂ ਦੀ ਵਡਿਆਈ ਹੈ, ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਜੀ ਆਪਣੀ ਵਡਿਆਈ ਭਾਮਦੇ ਜਨ ਕਾ ਜੈਕਾਰ ਕਰਾਈ। ਸੋ ਆਓ ਸਾਧ ਸੰਗਤ ਜੀ, ਇੱਥੇ ਪਿਆਰ ਵਾਲੇ ਇਹ ਪ੍ਰੇਮੀ ਹਨ, ਪਿਆਰਾ ਪਰਿਵਾਰ ਹੈ, ਇਹਨਾਂ ਦੀ ਭਾਵਨਾ ਹੈ ਕਿ ਇਸ ਤਰ੍ਹਾਂ ਦਾ ਸਮਾਗਮ ਹਰ ਸਾਲ ਹੋਵੇ, ਹੁੰਦੇ ਹੀ ਰਹਿੰਦੇ ਨੇ ਜਗ੍ਹਾ ਜਗ੍ਹਾ 'ਤੇ, ਸੰਗਤਾਂ ਉਹਨਾਂ ਦੀ ਯਾਦ ਮਨਾਉਂਦੀਆਂ ਹਨ, ਕਿਉਂਕਿ ਇਹ ਸਦਾ ਹੀ ਰਹਿਣਾ ਸੰਸਾਰ 'ਤੇ। ਨਾਮ ਰਿਹੋ ਸਾਧੂ ਰਿਹੋ, ਰਿਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਸੋ ਸਾਧ ਸੰਗਤ ਜੀ, ਆਪਾਂ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲੀਏ, ਅਤੇ ਜੋ ਉਹਨਾਂ ਦਾ ਪਰਉਪਕਾਰ ਜੀ ਤਾਨ ਦੇ ਭਗਤੀ ਲਾਇਣ, ਹਰ ਸਿਉਂ ਲੈਣ ਮਲਾਏ, ਕਿਉਂਕਿ ਉਹ ਜੀਵਨ ਦਾਨ ਸਤਪੁਰਸ਼ਾਂ ਦੇ ਰਾਹੀਂ ਮਿਲਦਾ ਹੈ। ਉਹ ਭਗਤੀ ਕਰਨ ਲਾ ਦਿੰਦੇ ਨੇ, ਜੀ ਦਾਨ ਦੇ ਭਗਤੀ ਲਾਇਣ, ਹਰ ਸਿਉਂ ਲੈਣ ਮਲਾਏ। ਉਹਨਾਂ ਦਾ ਕੀ ਹੈ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, सच्चा सुख सच्ची वड़ियाई जिसके से तिन जाते पखा फेरी पानी ढोवा हर जन के पीसण पीस कवावा नानक की प्रभ पास बेनंती तेरे जन देखण पावा। सो सतसंग जी तुसी इन्ना प्यार दा सबूत दिता इन्नी ठंड के बावजूद गुरु दरबार दे विच बैठ के हाजरी भरी सारयां दा धन्नवाद सतगुरां दा कोटान कोट धन्नवाद। सो इन्नियां बेनतियां नूं प्रवान करो होईयां भुल्लां माफ़ करनियां प्रेमी परिवार की बहुत भावना है। वेखो किन्ना वड्डा भंडारा किन्ने पदार्थ सो संगत छक जावे सोहियां भुल्लां माफ़ करनियां ते आओ जिहड़े नहीं हुण तक बोल सके वह आनंद साहब गुरस्तोत्र च बोल के अपनी रसना जरूर ही पवित्र करन दी खेचल करन। राम कली महला तीजा आनंद क्योंकार सतगुर प्रसाद आनंद पिया मेरी माए सतगुरु में पाया सतगुर ता अगर तन पर वार परिया शब्द कवन आईया कह नानक आनंद हुआ सतगुरु में पाया नाल रो तू मन मेरे दुख सब सारना सबना गला समरथ स्वामी शोक मन हम सारे साचे साहिबा क्या नहीं कर तेरे सदा सिफत सलाह तेरी हम मन विसावे नानक सचे साहिब क्या नहीं कर तेरे साचा कर शांत सुख मन आए वसे जिन इच्छा सब पजाइया कह नानक सुनो संतो रुतरो प्यारो चा नाम मेरा आंधारो आज तू पंच दूत दुध वस किते काल कंटक मानिया कह नानक तै सुख हुआ तित कर अनहद वाजे पार ब्रह्म प्रभ पाया तेरी सकल बसूरे संत साजन पे सर से पूरे गुरते जानी नवंत नानक गुर चरण लागे वाजे अनहद दूरे बोलो तन है तन गुरु नानक साहिब जी तन है। ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਹੈ ਤਨ ਤਨ ਗੁਰੂ ਅਮਰਦਾਸ ਜੀ ਤਨ 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 ਗੁਰੂ ਰਾਮਦਾਸ ਜੀ ਤਨ ਤਨ ਹੈ ਤਨ ਤਨ ਹੈ ਗੁਰੂ ਅਰਜਨ ਦੇਵ ਜੀ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਜੀ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਹਰ ਰਾਇ ਸਾਹਿਬ ਜੀ ਤਨ ਤਨ ਹੈ ਤਨ ਹੈ ਤਨ ਗੁਰੂ ਹਰਿ ਕ੍ਰਿਸ਼ਨ ਜੀ ਤਨ ਤਨ ਹੈ ਤਨ ਹੈ ਤਨ ਹੈ ਗੁਰ ਤੇਗ ਬਹਾਦਰ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਤਨ ਹੈ ਤਨ ਹੈ ਤਨ ਤੇਰਾ ਪੰਥ ਖਾਲਸਾ ਤਨ ਤਨ ਹੈ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਵਾਹਿਗੁਰੂ 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 ਬੋਲ ਕੇ ਦੇਣਾ ਡੋਲ ਵਾਹਿਗੁਰੂ ਬੋਲ ਕੇ ਦੇਣਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇ ਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲਗੇ ਗਾ ਬੋਲ ਪਿਆਰਿਆ ਓ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲਗੇ ਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ